ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਤੁਮ ਕਰੋ ਸਹਾਇ। ਅਨ ਤਰਿਆ ਜਿਉ ਸਿੰਧ ਕੋ, ਚਹਿਤ ਤਰਨ ਕਰ ਚਾਓ। ਬਿਨ ਨੌਕਾ ਕੈਸੇ ਤਰੇ, ਲਏ ਤਿਹਾਰੋ ਨਾਉ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉ ਬਣਿਆਈ, ਪੂਰਬ ਲਿਖਿਆ ਪਾਈ। ਇਹੋ ਮਨ ਤੇਰਾ ਭਾਈ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪ੍ਰਮਾਣ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕੰਮ। ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ, ਕੇਸਾਂ ਕਾ ਕਰ ਚਵਰ ਟੁਲਾਵਾ, ਚਰਨ ਧੂੜ ਮੁਖ ਲਾਈ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜਿਤ ਰੰਗ ਜਿਉ, ਜਲ ਹੀ ਬਿਖੈ ਸਮਾਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ,
ਵਾਹਿਗੁਰੂ ਸਾਹਿਬ ਜੀ। ਰਾਜਾ ਸ਼੍ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹਉ ਚੇਰੀ। ਰਾਜਾ ਸ਼੍ਰਮ ਮਿਤ ਨਹੀਂ ਜਾਨੀ ਤੇਰੀ।
ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਿਨੇਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤ ਬੜੇ ਪ੍ਰੇਮ ਦੇ ਨਾਲ ਸ਼੍ਰੀਮਾਨ ਸੱਚਖੰਡ ਵਾਸੀ ਤਤਬੇ ਤੇ ਨਾਮ ਰਸੀਏ ਸੇਵਾ ਸਿਮਰਨ ਦੇ ਪੁੰਜ ਸੰਤ ਬਾਬਾ ਜਵਾਹਰਦਾਸ ਜੀ, ਤਿਨ੍ਹਾਂ ਦੇ ਜੋ ਨਿਸ਼ਾਨ ਸਾਹਿਬ ਦਾ, ਝੰਡਾ ਸਾਹਿਬ ਦਾ ਜਿਹੜਾ ਜੋੜ ਮੇਲਾ ਆਰੰਭ ਕੀਤਾ ਸੀ, ਅਤੇ ਇਸ ਜੋੜ ਮੇਲੇ ਨੂੰ ਮਨਾਉਣ ਵਾਸਤੇ ਬੇਅੰਤ ਹੀ ਸੰਗਤਾਂ ਹਰ ਸਾਲ ਬੜੇ ਪ੍ਰੇਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰਦੀਆਂ ਨੇ। ਅੱਜ ਜੇਠ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਜੇਠ ਦੀ ਸੰਗਰਾਂਦ ਦਾ ਜਿਹੜਾ ਸ਼ੁਭ ਫਲਾ ਉਪਦੇਸ਼ ਹੈ ਜੋ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ 12 ਮਾਹ ਦੀ ਬਾਣੀ ਅੰਦਰ ਉਚਾਰਨ ਕੀਤਾ ਹੈ ਤੇ ਇਸ ਪਵਿੱਤਰ ਸ਼ਬਦ ਦੀ ਕਥਾ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪ ਸੰਗਤ ਨੂੰ ਤਕਰੀਬਨ 8 ਵਜੇ ਭੋਗ ਦੇ ਸਲੋਕ ਆਰੰਭ ਹੋ ਜਾਣੇ ਨੇ। 9 ਕੁ ਵਜੇ ਤੱਕ ਅੰਦਾਜ਼ਾ ਹੈ ਵੀ ਸ੍ਰੀ ਜਪਜੀ ਸਾਹਿਬ ਦਾ ਪਾਠ ਹੋਣਾ ਆਰੰਭ ਹੋ ਜਾਵੇਗਾ ਔਰ ਫਿਰ ਉਪਰੰਤ ਅਰਦਾਸ ਬੇਨਤੀ 9:30 ਮਹਾਂਪੁਰਸ਼ ਆਪ ਸੰਗਤ ਨੂੰ ਜੋ ਸਤਿਕਾਰਯੋਗ ਇੱਥੋਂ ਦੇ ਸੇਵਾਦਾਰ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਅਤੇ ਸਤਿਕਾਰਯੋਗ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਗਿਆਨੀ ਸਾਹਿਬ ਸਿੰਘ ਜੀ ਨੇ ਜਿਵੇਂ ਦੱਸਿਆ ਹੈ ਸੋ ਆਏ ਹੋਏ ਸ਼ਬਦ ਦੀ ਕਥਾ ਜਿਹੜੀ ਹੈ ਸੰਗਰਾਂਦ ਦੇ ਦਿਹਾੜੇ ਦੀ ਉਹ ਬਾਬਾ ਜੀ ਸਾਰਿਆਂ ਨੂੰ ਬੜੇ ਪ੍ਰੇਮ ਦੇ ਨਾਲ ਸਰਵਣ ਕਰਾਉਣਗੇ। ਫਿਰ ਜਿਵੇਂ ਹਰ ਸਾਲ 11 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਸ਼ੁਰੂ ਹੋ ਜਾਂਦੀ ਹੈ ਤਾਂ ਉਸੇ ਤਰ੍ਹਾਂ ਹੀ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਹੈ ਇਸ਼ਨਾਨ ਦੀ ਸੇਵਾ ਉਪਰੰਤ ਨਵੇਂ ਬਸਤਰ ਪਹਿਨਾਉਣੇ ਫਿਰ ਨਿਸ਼ਾਨ ਸਾਹਿਬ ਨੂੰ ਚੜ੍ਹਾਉਣਾ ਜਪਜੀ ਸਾਹਿਬ ਜੀ ਦਾ ਪਾਠ ਨਾਲ ਨਾਲ ਹੋਈ ਜਾਂਦਾ ਹੈ ਉਪਰੰਤ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਇਹ ਸਾਰੀ ਮਰਿਆਦਾ ਜਿਹੜੀ ਹੈ ਉਹ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ 11 ਕੁ ਵਜੇ ਆਰੰਭ ਹੋ ਜਾਣੀ ਹੈ। ਸੋ ਆਪ ਸੰਗਤਾਂ ਨੂੰ ਇਹ ਬੇਨਤੀ ਤਾਂ ਕੀਤੀ ਗਈ ਹੈ ਕਿ ਜਿਹੜੀ ਨਿੱਤ ਦੀ ਮਰਿਆਦਾ ਅਨੁਸਾਰ ਹਰ ਰੋਜ਼ ਲੜੀਵਾਰ ਕਥਾ ਹੁੰਦੀ ਹੈ ਹੁਣ ਲੜੀਵਾਰ ਕਥਾ ਜਿਹੜੀ ਹੈ ਉਹ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਸਰਵਣ ਕਰੋ। ਕਬੀਰ ਸਾਹਿਬ ਸੱਚੇ ਪਾਤਸ਼ਾਹ ਦੇ ਬੜੇ ਪਰਮ ਪਿਆਰੇ ਭਗਤ ਹੋਏ ਹਨ ਸੰਤ ਮਹਾਰਾਜ ਕਬੀਰ ਸਾਹਿਬ ਜਿਨ੍ਹਾਂ ਉੱਤੇ ਸੱਚੇ ਪਾਤਸ਼ਾਹ ਜੀ ਦੀ ਬੜੀ ਕਿਰਪਾ ਸੀ ਬਖਸ਼ਿਸ਼ ਸੀ ਜੰਮੇ ਤਾਂ ਬੜੇ ਗਰੀਬ ਘਰ ਦੇ ਵਿੱਚ ਸਨ ਪਰ ਪਰਮੇਸ਼ਰ ਦੀ ਜਿਹੜੀ ਭਗਤੀ ਹੈ ਬੰਦਗੀ ਹੈ ਉਹ ਸਭ ਤੋਂ ਵੱਡਾ ਪਾਰਸ ਮੰਨੀ ਗਈ ਹੈ। ਜਿਸ ਨੇ ਵੀ ਪਰਮੇਸ਼ਰ ਦੇ ਨਾਮ ਨੂੰ ਨਿਸ਼ਕਾਮ ਹੋ ਕੇ ਜਪਿਆ ਹੈ ਉਹਦੇ ਵਿੱਚ ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਹੈ। ਕਬੀਰ ਸਾਹਿਬ ਦੇ ਬਾਰੇ ਉਹਨਾਂ ਦੇ ਆਪਣੇ ਵੀ ਸ਼ਬਦ ਨੇ ਵੀ ਅਬ ਤੋਂ ਜਾਏ ਚੜੇ ਸਿੰਘਾਸਣ ਮਿਲ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ ਵੀ ਕਬੀਰ ਦੇ ਵਿੱਚ ਤੇ ਰਾਮ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਐਸੀ ਅਵਸਥਾ ਦੇ ਮਾਲਕ ਸ਼੍ਰੀਮਾਨ ਭਗਤ ਸੰਤ ਮਹਾਰਾਜ ਕਬੀਰ ਸਾਹਿਬ ਹੋਏ ਨੇ ਉਹਨਾਂ ਦਾ ਪਾਵਨ ਪਵਿੱਤਰ ਸ਼ਬਦ ਹੈ ਕਿ ਵਾਹਿਗੁਰੂ ਦੇ ਵਿੱਚ ਕਿੰਨੀ ਕੁ ਤਾਕਤ ਹੈ ਤੇ ਜਿਸ ਪਰਮੇਸ਼ਰ ਦੇ ਵਿੱਚ ਏਡੀ ਵੱਡੀ ਤਾਕਤ ਹੈ ਉਹ ਕਿਹਦੇ ਆਖੇ ਲੱਗਦਾ ਵਾ ਉਹ ਕਿਹਦੀ ਗੱਲਬਾਤ ਸੁਣਦਾ ਹੈ ਤਾਂ ਇਸੇ ਤਰ੍ਹਾਂ ਦਾ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਵੀ ਸ਼ਬਦ ਹੈ ਹਰ ਕੀ ਗਤ ਨਹਿ ਕੋ ਜਾਣੈ ਜੋਗੀ ਜਦੀ ਤਬੀ ਪਚ ਹਾਰੇ ਅਰ ਬਹੁ ਲੋਕ ਸਿਆਨੇ ਛਿਨਮੈ ਰਾਉ ਰੰਗ ਕੋ ਕਰੀ ਰਾਉ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਖਨਾਵੇ ਯਹ ਤਾ ਕੋ ਵਿਵਹਾਰ ਤਾਂ ਉਸ ਵਾਹਿਗੁਰੂ ਦੇ ਵਿੱਚ ਏਡੀ ਵੱਡੀ ਤਾਕਤ ਹੈ ਬਰਕਤ ਹੈ ਉਸ ਨੂੰ ਦਰਸਾਉਣ ਵਾਸਤੇ ਕਬੀਰ ਸਾਹਿਬ ਸਾਡੀ ਕਲਯੁਗੀ ਜੀਵਾਂ ਦੀ ਸ਼ਰਧਾ ਬਣਾਉਣ ਵਾਸਤੇ ਵੀ ਵਿਸ਼ਵਾਸ ਪਰਮੇਸ਼ਰ 'ਤੇ ਕਰਨਾ ਚਾਹੀਦਾ ਹੈ। ਪਰਮਾਤਮਾ ਚਾਹੇ ਤਾਂ ਜੋ ਮਰਜ਼ੀ ਕਰ ਸਕਦਾ ਹੈ आप जी बड़े प्रेम दे नाल पवित्र शब्द उच्चारण करते ने। आओ बड़े प्रेम दे नाल मनचे ते बिरती एकागर करके श्रवण करन दा जतन करिए। कबीर साहब कृपा करते हुए फरमा रहे हन,
वाहिगुरू साहिब जी राजा श्रम मित नहीं जानी तेरी।
हे वाहिगुरु परमेश्वर, आप राजे हो। ये जिहड़ा संसार है, ये आप जी का आश्रम है, आप जी का राज भाग है। जिवें हर राजे महाराजे का कानून हुंदा है, उन्हें अपने राज नूं किद्दां चलाउणा है। पर जिहड़ा वाहिगुरु परमेश्वर है, दुनियावी राजिआं वर्गा नहीं है। इस विच तां एडी ताकत है वी दसवें पातशाह बाणी विच लिखदे वी इह राजिआं दा राजा है, महाराजिआं दा महाराजा है। श्रीमान ज्ञानी ज्ञान सिंह जी ने राजिआं दे चार भेद लिखे ने तवारीक च। राजा किहनूं कहिंदे ने, फिर बादशाह किहनूं कहिंदे ने, महाराजा किहनूं कहिंदे ने, चक्रवर्ती पातशाह किहनूं कहिंदे ने। तां परमेशर कोई सधारण राजा नहीं वी थोड़े जे पिंडां दा मालक हुंदा जिवें उहनूं वी राजा कह दिंदे ने। महाराज कहिंदे राजन दा राजा है, महाराजा दा वह महाराजा है। इहो जे राजे नूं छड के होर किसे दा सिमर नहीं करना चाहिए, भगती नहीं करनी चाहिए, बंदगी नहीं करनी चाहिए। राजन को राजा, महाराजन को महाराजा, ऐसो राज शोर और दूजा कौन त्याई है। उस वाहिगुरु दे विच एडी ताकत है, उन्हें इस संसार नूं किस तरह चलाउणा है। ता कहिंदे इस गल दी किसे नूं मित जिहड़ी मर्यादा है वो नहीं पता, उहदा कोई अंत नहीं पाया जा सकदा कि वह परमेशर। हुण आम तां राजे जिहड़े वजीरां नूं पुछ के चलदे ने, पर उहनूं कहिंदे पुछण दी लोड़ नहीं पैंदी, वी ओ पूछ ना मसलत तरे, जो किश करै सो आपै करे। ਉਹ ਦੂਜੇ ਨੂੰ ਉਹਨੂੰ ਪੁੱਛਣਾ ਨਹੀਂ ਪੈਂਦਾ ਹੈ। ਜਿਹੜੇ ਵੈਸੇ ਸਿਆਣੇ ਬੰਦੇ ਹੁੰਦੇ ਉਹ ਦੂਜੇ ਦੀ ਰਾਏ ਲੈ ਲੈਂਦੇ ਤੇ ਆਪਣੇ ਮਨ ਦੀ ਰਾਏ ਵੀ ਲੈ ਲੈਂਦੇ, ਫਿਰ ਜਿਹੜੀ ਚੰਗੀ ਹੈ ਉਹਦਾ ਫੈਸਲਾ ਲੈ ਲੈਂਦੇ। ਕਿਉਂ ਜਿਹੜੀ ਦੁਨਿਆਵੀ ਸਿਆਣਪ ਆ ਉਹਦੇ ਵਿੱਚ, ਹੁਣ ਦੇਖੋ ਇੱਕ ਸਰਕਾਰ ਨੂੰ ਚਲਾਉਣ ਵਾਸਤੇ ਕਿੰਨੇ IPS ਆਫਿਸਰ ਇਸੇ ਕੰਮ ਦੀ ਤਨਖਾਹ ਲੈਂਦੇ ਪਏ ਨੇ, ਸੋਚਣ ਦੀ। ਕਰਨਾ ਕੁਝ ਨਹੀਂ, ਸੋਚਣਾ ਵੀ ਕਿੱਦਾਂ ਚਲਾਉਣਾ ਕੰਮ। ਜਿਵੇਂ ਇੱਕ ਫਿਲਮ ਲਿਖਣ ਵਾਲਾ ਡਾਇਰੈਕਟਰ ਹੀਰੋ ਦੀ ਕਹਾਣੀ ਵੀ ਆਪ ਲਿਖਦਾ, ਵਿਲਨ ਦੀ ਕਹਾਣੀ ਵੀ ਆਪ ਲਿਖਦਾ, ਇਸੇ ਤਰ੍ਹਾਂ ਏਜੰਸੀਆਂ ਕੌਮਾਂ ਨੂੰ ਏਜੰਡਾ ਵੀ ਆਪ ਦਿੰਦੀਆਂ ਵੀ ਇਸ ਗੱਲ ਦਾ ਰੌਲਾ ਪਾਓ, ਰੌਲਾ ਪਵਾ ਕੇ ਫਿਰ ਆਪ ਹੀ ਦੱਬ ਲੈਂਦੀਆਂ, ਦੁਸ਼ਮਣ ਵੀ ਆਪ ਹੀ ਬਣਦੀਆਂ ਤੇ ਸੱਜਣ ਵੀ ਆਪ ਹੀ ਬਣਾਉਂਦੀਆਂ। ਤਾਂ ਹਜ਼ਾਰਾਂ ਬੰਦੇ ਇਸ ਗੱਲ ਉੱਤੇ ਲੱਗੇ ਹੁੰਦੇ ਸੋਚਣ ਤੇ ਵੀ ਰਾਜ ਕਿੱਦਾਂ ਚਲਾਉਣਾ ਸੀ। ਪਰ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਕਹਿੰਦੇ ਇੰਨੀ ਸਮਰੱਥਾ ਦਾ ਮਾਲਕ ਹੈ, ਉਹਨੂੰ ਦੂਜੇ ਨੂੰ ਨਹੀਂ ਪੁੱਛਣਾ ਪੈਂਦਾ ਵੀ ਰਾਜ ਭਾਗ ਉਹਨੇ ਕਿੱਦਾਂ ਚਲਾਉਣਾ ਹੈ। ਤਾਂ ਉਸ ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦਾ। ਤਾਂ ਮਹਾਰਾਜ ਕਹਿੰਦੇ ਵੀ ਮਿੱਤ ਨਹੀਂ ਅਜੇ ਤੱਕ ਕਿਸੇ ਨੇ ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ, ਥਾਂ ਨਹੀਂ ਪਾਇਆ। ਉਸ ਵਾਹਿਗੁਰੂ ਦੇ ਵਿੱਚ ਇੱਕ ਗੁਣ ਇਹ ਹੈ ਕਿ ਉਹ ਆਪਣੇ ਸੰਤਾਂ ਦੇ ਨਾਲ ਪ੍ਰੇਮ ਕਰਦਾ। ਤਾਕਤ ਤਾਂ ਬੜੀ ਹੈ ਉਸ ਪਰਮੇਸ਼ਰ ਵਿੱਚ, ਵਾਹਿਗੁਰੂ ਵਿੱਚ, ਪਰ ਬਚਨ ਜਿਹੜਾ ਉਹ ਸੰਤਾਂ ਸਾਧੂਆਂ ਦਾ ਮੰਨਦਾ। ਇਸ ਕਰਕੇ ਜਿਹੜੇ ਪੁਰਾਣੇ ਲੋਕ ਸੀ, ਸਿਆਣੇ ਲੋਕ ਸੀ, ਜਿਨ੍ਹਾਂ ਨੂੰ ਗੁਰਮਤਿ ਦੀ ਸੋਝੀ ਹੁੰਦੀ, ਸਤਿਸੰਗ ਦੀ ਸੋਝੀ ਹੁੰਦੀ ਆ, ਕਿਤੇ ਕਿਤੇ ਇਹੋ ਜਿਹੇ ਸੱਜਣ ਮਿਲਦੇ, ਉਹ ਕਹਿੰਦੇ ਵੀ ਕਿਸੇ ਸੰਤ ਤੋਂ, ਗੁਰਸਿੱਖ ਤੋਂ, ਮਹਾਂਪੁਰਸ਼ ਤੋਂ ਪਹਿਲਾਂ ਬਚਨ ਲਓ ਵੀ ਆਹ ਕੰਮ ਅਸੀਂ ਕਰਨ ਲੱਗੇ ਹਾਂ, ਤਾਂ ਕਹਿੰਦੇ ਕਿਸੇ ਸਾਧੂ ਤੋਂ ਬਚਨ ਲਓ। ਇਹ ਨਹੀਂ ਵੀ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ, ਉਹਨਾਂ ਨੂੰ ਪਤਾ ਹੁੰਦਾ ਸਾਰਾ ਕੁਝ, ਪਰ ਉਹ ਇੱਕ ਗੱਲ ਜਾਣਦੇ ਆ ਵੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਵੀ ਜੇ ਕਿਸੇ ਗੁਰਸਿੱਖ ਤੋਂ ਬਚਨ ਲੈ ਕੇ ਕੰਮ ਕੀਤਾ ਜਾਊਗਾ ਤਾਂ ਉਹਦੇ ਫਿਰ ਵਿੱਚ ਫਿਰ ਨੁਕਸਾਨ ਨਹੀਂ ਹੋਊਗਾ। ਇਸ ਕਰਕੇ ਜਿੰਨੇ ਵੀ ਸਿਆਣੇ ਸਿੱਖ ਨੇ ਉਹ ਕਿਸੇ ਸੰਤ ਮਹਾਂਪੁਰਸ਼ ਨੂੰ ਬੜੇ ਪ੍ਰੇਮ ਨਾਲ ਪੁੱਛ ਲੈਂਦੇ ਕਿਹੜੇ ਸ਼ਬਦ ਦਾ ਜਾਪ ਕਰੀਏ। ਹੁਣ ਸੰਥਿਆ ਦੇ ਉਹਨਾਂ ਨੇ ਵੀ ਸਾਰੀ ਕੀਤੀ ਹੁੰਦੀ ਆ, ਪਰ ਇੱਕ ਮਾਣ ਆ, ਇੱਕ ਸਤਿਕਾਰ ਆ, ਨਹੀਂ ਤੇ ਸੰਥਿਆ ਦੇ ਗੁਰੂ ਗ੍ਰੰਥ ਸਾਹਿਬ ਦੀ ਉਹਨੇ ਵੀ ਕੀਤੀ ਜਿਹੜਾ ਪੁੱਛਦਾ ਪਿਆ ਵੀ ਕਿਹੜੇ ਸ਼ਬਦ ਦਾ ਕਰੀਏ। ਸੰਤ ਕਿਹੜਾ ਘੱਟ ਹੁੰਦੇ ਜਿਹਨਾਂ ਨੇ ਕਮਾਈ ਕੀਤੀ ਹੁੰਦੀ ਹੈ, ਉਹ ਵੀ ਛੇਤੀ ਕੀਤੀਆਂ ਨਹੀਂ ਕਿਸੇ ਨੂੰ ਕੁਝ ਦਿੰਦੇ, ਉਹ ਕਹਿੰਦੇ ਜਿਹੜਾ ਚੰਗਾ ਲੱਗਦਾ ਕਰ ਲਓ, ਸ਼ਬਦ ਮਾੜਾ ਕਿਹੜਾ ਹੁੰਦਾ ਪਹਿਲਾਂ ਇਹ ਦੱਸ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨ। ਗੁਰਬਾਣੀ ਤੇ ਦੁਨੀਆਂ ਦਾ ਆਸਰਾ, ਜਿਵੇਂ ਆਹ ਕਿੱਡੀ ਵੱਡੀ ਗੁਰਦੁਆਰੇ ਦੀ ਬਿਲਡਿੰਗ ਆ, ਇਹ ਪਿੱਲਰਾਂ ਦੇ ਉੱਤੇ ਖਲੋਤੀ ਆ, ਬਿਨਾਂ ਪਿੱਲਰ ਤੋਂ ਇਹ ਖੜ ਨਹੀਂ ਸਕਦੀ। ਇਸੇ ਤਰ੍ਹਾਂ ਸਾਡਾ ਮਨ ਜਿਹੜਾ ਹੈ, ਮਹਾਰਾਜ ਕਹਿੰਦੇ ਜਿਉਂ ਮੰਦਰ ਕੋ ਥੰਮ ਹੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨ ਹੈ ਸਥੰਮਨ। ਮਨ ਨੂੰ ਥੰਮੀ ਤਾਂ ਗੁਰੂ ਦਾ ਸ਼ਬਦ ਹੀ ਦੇ ਸਕਦਾ, ਬਾਕੀ ਜਿੰਨੇ ਆਸਰੇ ਨੇ ਉਹ ਨਿਸਫਲ ਹੋਣਗੇ ਇੱਕ ਦਿਨ, ਉਹਨਾਂ ਦੇ ਨਾਲ ਮਨ ਨਹੀਂ ਸ਼ਾਂਤ ਹੁੰਦਾ ਕਿਸੇ ਦਾ। ਅਸਲੀ ਮਨ ਨੂੰ ਥੰਮੀ ਦੇਣੀ ਤੇ ਗੁਰੂ ਦੇ ਸ਼ਬਦ ਦੀ ਹੈ, ਜਿੰਨੀਆਂ ਦੇਣਗੇ ਓਨਾ ਹੀ ਮਜ਼ਬੂਤ ਹੋ ਜਾਊਗਾ। ਤਾਂ ਇੱਦਾਂ ਜੇ ਸੰਤ ਸਾਧੂ ਮਹਾਂਪੁਰਸ਼ ਗੁਰਸਿੱਖ ਮਹਾਤਮਾ ਦਿਆਲ ਹੋ ਜਾਣ, ਕਿਰਪਾਲ ਹੋ ਜਾਣ, ਤੇ ਫਿਰ ਜੇ ਕਹਿ ਦੇਣ ਵੀ ਇੱਦਾਂ ਕਰ ਲਓ ਤਾਂ ਉਹਦੇ ਵਿੱਚ ਬਰਕਤ ਬਹੁਤ ਛੇਤੀ ਪ੍ਰਾਪਤ ਹੁੰਦੀ ਆ, ਤੇ ਜਿਹੜਾ ਆਪੇ ਕਰੀਏ ਹੁੰਦੀ ਤਾਂ ਉਹਦੇ ਵਿੱਚ ਵੀ ਆ। ਇੱਕ ਤਿਲ ਨਹੀਂ ਭੰਨੈ ਘਾਲੈ, ਇੱਕ ਵਾਰੀ ਵੀ ਵਾਹਿਗੁਰੂ ਕਹੀਏ ਉਹਦਾ ਵੀ ਫਲ ਮਿਲਦਾ, ਪਰ ਉਹ ਫਿਰ ਸਮੇਂ ਅਨੁਸਾਰ ਹੁੰਦਾ। ਜਿਵੇਂ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਨੂੰ ਸ਼ਕਤੀ ਦਿੱਤੀ, ਪੰਜ ਪਿਆਰੇ ਕਹਿੰਦੇ ਵੀ ਅੱਜ ਤੋਂ ਬਾਅਦ ਤੇਰੇ ਪਿਛਲੇ ਪਾਪ ਮਾਫ, ਇਸ ਤਰ੍ਹਾਂ ਕਿਸ ਤਰ੍ਹਾਂ ਮਾਫ ਹੋ ਗਏ ਬਈ। ਤਾਂ ਉਹ ਕਹਿੰਦੇ ਵੀ ਜਿਵੇਂ ਰਾਸ਼ਟਰਪਤੀ ਦੇ ਵਿੱਚ ਸ਼ਕਤੀ ਹੁੰਦੀ, ਉਹ ਫਾਂਸੀ ਰੱਦ ਕਰ ਸਕਦਾ ਚਾਹੇ ਉਮਰ ਕੈਦ ਚ ਬਦਲ ਦੇ, ਤਾਂ ਮਹਾਰਾਜ ਦਾ ਵੀ ਅਸੂਲ ਆ, ਇਹ ਉਹ ਸੂਲੀ ਦੀ ਸੂਲ ਬਣਾ ਦਿੰਦੇ, ਕਰਮ ਵੀ ਰਹਿਣ ਦਿੰਦੇ। ਇਹ ਨਹੀਂ ਗੱਲ ਕਿਉਂ ਜਿਹੜਾ ਕਰਮ ਕੀਤਾ ਭੋਗਣਾ ਤੇ ਪੈਣਾ ਹੀ ਆ, ਨਾ ਕਸ਼ੀ ਅਤੇ ਕਰਮ ਕਲਪ ਕੋਟੀ ਛਤੀ ਰਪੀ। ਮਹਾਂਭਾਰਤ ਦਾ ਬੜਾ ਸੋਹਣਾ ਸਲੋਕ ਹੈ, ਇੱਕ ਹਜ਼ਾਰਾਂ ਸਾਲ ਕਰੋੜਾਂ ਸਾਲ ਵੀ ਲੰਘ ਜਾਣ, ਵੈਸੇ ਤਾਂ ਸਾਲ ਨਹੀਂ ਉਹਨਾਂ ਤੇ ਕਲਪ ਕਿਹਾ ਵੀ ਕਰੋੜਾਂ ਕਲਪ ਵੀ ਲੰਘ ਜਾਣ, ਸਾਲ ਤਾਂ ਬੜੀ ਨਿੱਕੀ ਜਿਹੀ ਚੀਜ਼ ਆ, ਤਾਂ ਵੀ ਜਿਹੜੇ ਤੂੰ ਬੀਜੇ ਨੇ ਤੈਨੂੰ ਹੀ ਵੱਢਣੇ ਪੈਣੇ, ਆਣ ਕੇ ਜਦੋਂ ਮਰਜ਼ੀ ਆ ਜੀ, ਜਦੋਂ ਇੱਥੇ ਜੰਮੇਗਾ ਵੱਢਣੇ ਤੈਨੂੰ ਹੀ ਪੈਣੇ, ਇੱਦਾਂ ਦਾ ਕਾਨੂੰਨ ਆ ਪਰਮੇਸ਼ਰ ਦਾ। ਪਰ ਦੂਸਰੇ ਬੰਨੇ ਫਿਰ ਗੁਰਦੁਆਰੇ ਜਾਣ ਦਾ ਕੀ ਲਾਭ ਹੈ, ਤਾਂ ਫਿਰ ਸੂਲੀ ਦੀ ਸੂਲ ਬਣ ਜਾਂਦੀ, ਕਜਾ ਸੂਲੀ ਤੇ ਚੜ੍ਹਨਾ ਤੇ ਕਜਾ ਐਵੇਂ ਨਿੱਕਾ ਜਿਹਾ ਪੈਰ 'ਚ ਕੰਡਾ ਵੱਜਣਾ, ਇੱਦਾਂ ਕਰਮ ਵੀ ਰਹਿ ਜਾਂਦਾ ਹੈ ਤੇ ਆਪਣੇ ਸਿੱਖ ਦਾ ਲੇਖਾ ਵੀ ਪਾੜ ਦਿੰਦੇ ਹਨ। ਇੱਕ ਸਾਧੂ ਦੇ ਵਿੱਚ ਏਡੀ ਵੱਡੀ ਤਾਕਤ ਹੁੰਦੀ ਤੇ ਫਿਰ ਦਸਵੇਂ ਪਾਤਸ਼ਾਹ 'ਚ ਕਿੱਡੀ ਵੱਡੀ ਤਾਕਤ ਹੋਊਗੀ ਜਿਹੜੇ ਕਹਿੰਦੇ ਤੂੰ ਅੰਮ੍ਰਿਤ ਛਕ, ਪਰ ਇੱਕ ਵਾਰੀ ਪ੍ਰਣ ਕਰ ਵੀ ਅੱਜ ਤੋਂ ਬਾਅਦ ਫਿਰ ਇਹ ਕੰਮ ਨਹੀਂ ਕਰੇਗਾ, ਬਾਕੀ ਕਹਿੰਦੇ ਮੈਂ ਸਾਂਭੂਗਾ। ਤਾਂ ਰਾਸ਼ਟਰਪਤੀ ਦੇ ਵਿੱਚ ਤਾਕਤ ਹੁੰਦੀ ਹੈ, ਆਮ ਬੰਦੇ ਚ ਨਹੀਂ ਤਾਕਤ ਹੁੰਦੀ, ਨਾ ਕਿਸੇ MLA ਚ, ਨਾ ਕਿਸੇ ਮੰਤਰੀ ਚ। ਹੁਣ ਨਾਮ ਦੇ ਵਿੱਚ ਕਿੰਨੀ ਵੱਡੀ ਤਾਕਤ ਹੈ ਵੀ ਇੱਕ ਜੇ ਦਾਸ ਭੁਲੇਖਾ ਨਾ ਖਾਵੇ, ਇੱਕ ਰਿਖੀ ਹੋਏ ਨੇ। ਆਪਾਂ ਰਹਿਰਾ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਇੱਕ ਸਾਧ ਦੇ ਵਿੱਚ ਏਡੀ ਵੱਡੀ ਤਾਕਤ ਆ, ਤੇ ਫਿਰ ਦਸਵੇਂ ਪਾਤਸ਼ਾਹ ਕਿੱਡੀ ਵੱਡੀ ਤਾਕਤ ਹੋ। ਤਾਂ ਜਿਵੇਂ ਸੰਤ ਭਾਈ ਮਾਧੋ ਜੀ ਦਾ ਬਚਨ ਆਉਂਦਾ ਨਾ, ਇਸੇ ਤਰ੍ਹਾਂ ਪੁਰਾਣੇ ਸਮੇਂ ਮਹਾਂਪੁਰਖ ਇੱਕ ਸਾਖੀ ਉੱਥੇ ਸੁਣਾਉਂਦੇ ਆ। ਇੱਕ ਰਿਖੀ ਹੋਇਆ, ਚੋਰਾਂ ਨੇ ਚੋਰੀ ਕੀਤੀ, ਅਖੀਰ ਲੁਕਿਆ ਨਹੀਂ ਜਾਂਦਾ, ਬਹੁਤਾ ਚਿਰ ਪੈੜ ਲੱਭਦੇ ਲੱਭਦੇ ਰਾਜੇ ਦੇ ਸਿਪਾਹੀ ਪਹੁੰਚ ਗਏ ਘਰਾਂ ਤੱਕ। ਜਿਹੜਾ ਉਹਨੂੰ ਪਤਾ ਵੀ ਆਹ ਪਾਪ ਆ ਪੁੰਨ ਆ। ਨਾਲੇ ਅੱਜ ਕੱਲ੍ਹ ਬੱਚੇ ਬਹੁਤ ਤੇਜ਼ ਜੰਮਦੇ ਆ, ਪੁਰਾਣੇ ਸਮੇਂ ਤਾਂ ਬੱਚੇ ਫਿਰ ਇਹੋ ਜਿਹੀਆਂ ਚੀਜ਼ਾਂ ਹੈ ਨਹੀਂ ਸੀ, ਕੰਪਿਊਟਰ ਇੰਟਰਨੈਟ ਮੋਬਾਈਲ ਸਾਧੂ ਸਿੱਧੇ ਸਿੱਧੇ ਨਿਆਣੇ। ਅੱਜ ਕੱਲ੍ਹ ਤਾਂ ਨਿਆਣੇ ਨਹੀਂ ਜੰਮਦੇ, ਕੰਪਿਊਟਰ ਹੀ ਜੰਮਦੇ ਪਏ ਨੇ। ਤਾਂ ਉਹ ਫਿਰ ਕਹਿਣ ਲੱਗੇ ਵੀ ਤੂੰ ਗਲਤ ਕੀਤਾ ਗਾ, ਤੈਨੂੰ ਪਤਾ ਹੋਣਾ ਚਾਹੀਦਾ ਵੀ ਨਿਆਣੇ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਉਹ ਕਹਿੰਦਾ, ਧਰਮ ਰਾਜਾ ਕਹਿੰਦਾ, ਮਹਾਰਾਜ ਕਾਨੂੰਨ ਆ। ਉਹ ਕਹਿੰਦੇ, ਮੈਂ ਕਾਨੂੰਨ ਹੀ ਬਦਲ ਦੂੰਗਾ, ਤੂੰ ਕਿਹੜੇ ਕਾਨੂੰਨ ਦੀ ਗੱਲ ਕਰਦਾ। ਪਰਮੇਸ਼ਰ ਦੇ ਨਾਮ ਦੇ ਵਿੱਚ ਏਡੀ ਤਾਕਤ ਹੈ ਵੀ ਜਿਹੜੀਆਂ ਕਿਤਾਬਾਂ ਲਿਖੀਆਂ, ਕਹਿੰਦੇ ਮੈਂ ਉਹ ਸਾਰੀਆਂ ਪਾੜ ਕੇ ਤੇ ਨਵਾਂ ਕਾਨੂੰਨ ਲਿਖੂੰਗਾ। ਉਹਨਾਂ ਉੱਥੇ ਫਿਰ ਅਰਦਾਸ ਕੀਤੀ ਵਾਹਿਗੁਰੂ ਅੰਤਰਜਾਮੀ ਅੱਗੇ, ਅਰਦਾਸ ਕੀਤੀ ਵੀ ਅੱਜ ਤੋਂ ਬਾਅਦ ਕਿਰਪਾ ਕਰੋ ਤੁਸੀਂ ਇਹ 8 ਸਾਲ ਦੀ ਜਗ੍ਹਾ 14 ਸਾਲ ਕਰ ਦਿਓ। ਉਹ ਸਾਧ ਇੰਨਾ ਜਿੱਦ ਤੇ ਅੜ ਗਿਆ, ਉਹ ਕਹਿੰਦਾ ਕਿਹੜੇ ਕਾਨੂੰਨ ਦੀ ਗੱਲ ਕਰਦਾ, ਮੈਂ ਕਾਨੂੰਨ ਬਦਲ ਸਕਦਾ। ਕਾਨੂੰਨ ਬਦਲਤਾ, ਤੇ ਜੇ ਇੱਕ ਪਾਟੇ ਜੇ ਕੱਪੜਿਆਂ ਵਾਲਾ ਸਾਧ ਜਿਹਨੇ ਸਾਰੀ ਉਮਰ ਤਾਪ ਕੀਤਾ, ਉਹਦੇ 'ਚ ਏਡੀ ਤਾਕਤ ਆ। ਤੇ ਸਿੱਖਾਂ ਦਾ ਵੇਖੋ ਕਿੱਡਾ ਦਿਮਾਗ ਹਿੱਲਿਆ ਪਿਆ ਵਾ। ਦਸਵੇਂ ਪਾਤਸ਼ਾਹ ਕਹਿੰਦੇ, ਤੁਸੀਂ ਮੇਰੀ ਰਹਿਤ ਰੱਖੋ, ਮੈਂ ਤੁਹਾਨੂੰ ਕਹਿੰਦਾ ਹਾਂ, ਮੈਂ ਤੁਹਾਨੂੰ ਨਰਕਾਂ 'ਚ ਨਹੀਂ ਪੈਣ ਦਿੰਦਾ। ਵੀ ਜੇ ਬਹੁਤੀ ਨਹੀਂ ਤਾਂ ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਵੀ ਜਿਹੜਾ ਅੰਮ੍ਰਿਤ ਛਕੇ ਅਸੀਂ ਉਹਨੂੰ 7 ਜਨਮ ਜਾਣ ਨਹੀਂ ਦਿੰਦੇ ਕਿਸੇ ਪਾਸੇ, ਤੇ ਜੇ ਨਾ ਹੋ ਸਕੇ ਕੰਮ ਸੇ ਕੰਮ ਕੇਸ ਦਾੜੇ ਨੂੰ ਕੈਂਚੀ ਨਾ ਲਾਵੇ, ਤਾਂ ਵੀ ਮਹਾਰਾਜ ਕਹਿੰਦੇ ਅਸੀਂ ਨਰਕਾਂ 'ਚ ਨਹੀਂ ਪੈਣ ਦਿੰਦੇ। ਤਾਂ ਦਸਵੇਂ ਪਾਤਸ਼ਾਹ ਦੇ ਫਿਰ ਆਪ ਰੱਬ ਸੀ, ਪਰਮੇਸ਼ਰ ਸੀ, ਇੱਕ ਸਾਧੂ 'ਚ ਏਡੀ ਤਾਕਤ ਹੁੰਦੀ ਦੇਖ ਲਓ, ਕਹਿੰਦੇ ਕਾਨੂੰਨ ਹੀ ਬਦਲ ਦਾਂਗੇ। ਦਸਵੇਂ ਪਾਤਸ਼ਾਹ 7 ਸੰਕਲਪ ਨੇ, ਉਹਨਾਂ ਕਾਨੂੰਨ ਬਦਲਤਾ ਵੀ ਜਿਹੜਾ ਸਿੱਖਾਂ ਘਰ ਜੰਮੂਗਾ ਜੇ ਸਾਡਾ ਵਚਨ ਮੰਨੂਗਾ ਤਾਂ ਨਾ ਇੱਥੇ ਕਮੀ ਨਾ ਪਰਲੋਕ 'ਚ ਕਮੀ। ਤਾਂ ਕਹਿੰਦੇ ਪਰਮੇਸ਼ਰ 'ਚ ਏਡੀ ਸਮਰੱਥਾ, ਸਾਧੂਆਂ ਦੇ ਵਿੱਚ ਏਡੀ ਸਮਰੱਥਾ। ਬਾਬਾ ਜਵਾਹਰ ਦਾਸ ਜੀ ਨੇ, ਕੋਈ ਆਮ ਥੋੜ੍ਹੀ ਆ ਬਾਬਾ ਜਵਾਹਰ ਦਾਸ, ਇੰਨਾ ਤਪ ਕੀਤਾ, ਇੰਨੀ ਬੰਦਗੀ ਕੀਤੀ, ਇੰਨੀ ਭਗਤੀ ਕੀਤੀ, ਫਿਰ ਨਾਲ ਸੇਵਾ ਵੀ ਕੀਤੀ। ਤਾਂ ਇਹ ਸਾਰੀ ਬਰਕਤ ਜਿਹੜੀ ਹੈ ਮਹਾਰਾਜ ਦੇ ਨਾਮ ਦੀ ਹੈ। ਤਾਂ ਮਹਾਰਾਜ ਨੇ ਰਹਿਰਾ ਸਾਹਿਬ ਦੇ ਵਿੱਚ ਵੀ ਸੰਤ ਭਾਈ ਮਾਧੋ ਜੀ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਆਪਣੇ ਸੇਵਕ ਨੂੰ ਸੂਲੀ 'ਤੇ ਚੜ੍ਹਾਇਆ ਅਤੇ ਉਹ ਸੂਲੀ ਹਰੀ ਹੋ ਗਈ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਤਾਂ ਮਹਾਰਾਜ ਕਹਿੰਦੇ ਨੇ ਵੀ ਤੇਰੇ ਸੰਤਨ ਕੀ ਹਉ ਚੇਰੀ, ਵੀ ਹੇ ਪ੍ਰਭੂ ਪਰਮੇਸ਼ਰ ਜਿਹੜੇ ਤੇਰੇ ਸੰਤ ਨੇ ਉਹਨਾਂ ਦੀ ਇਹ ਜਿਹੜੀ ਪ੍ਰਕਿਰਤੀ ਆ ਨਾ, ਦੋ ਪਦਾਰਥ ਨੇ, ਇੱਕ ਪੁਰਸ਼ ਤੇ ਪ੍ਰਕਿਰਤੀ। ਸਭ ਤੋਂ ਪਹਿਲਾਂ ਪੈਦਾ ਹੋਏ ਪੁਰਸ਼, ਪੁਰਸ਼ ਦੇ ਅੱਗੇ ਫਿਰ 3 ਹਿੱਸੇ ਹੋ ਗਏ, ਪ੍ਰਕਿਰਤੀ ਦੇ ਵੀ ਅੱਗੇ 3 ਹਿੱਸੇ ਹੋਏ। ਤਾਂ ਪੁਰਸ਼ ਦੇ 3 ਹਿੱਸੇ ਹੋ ਗਏ, ਪ੍ਰਕਿਰਤੀ ਦੇ ਵੀ 3 ਹੋ ਗਏ, ਮਾਤਾ ਸਰਸਵਤੀ, ਮਾਤਾ ਲਕਸ਼ਮੀ, ਮਾਤਾ ਵਿਸ਼ਨੂੰ ਭਗਵਾਨ ਸ਼ਿਵ ਭਗਵਾਨ ਬ੍ਰਹਮਾ। ਤਾਂ ਮਹਾਰਾਜ ਨੇ ਉਹਨਾਂ ਦੋਵਾਂ ਪਦਾਰਥਾਂ ਦਾ ਜ਼ਿਕਰ ਤੇ ਕੀਤਾ ਹੈ ਤੇ ਉਹਦੇ ਨਾਲ ਨਾਲ ਨਿਰਗੁਣ ਸਰੂਪ ਵੀ ਅੱਗੇ ਕਥਨ ਕੀਤਾ ਵੀ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਇੱਕੋ ਚੀਜ਼ ਆ ਜਿਹੜੀ ਬੋਲਣ ਚ ਨਹੀਂ ਆਉਂਦੀ, ਸਮਝਾਉਣ ਵਾਸਤੇ ਇੱਕ ਕਹਿਤਾ। ਇਸੇ ਕਰਕੇ ਮਹਾਂਪੁਰਸ਼ਾਂ ਨੇ ਇੱਕ ਦਾ ਅਰਥ ਇੱਕ ਨਹੀਂ ਨਾ ਕੀਤਾ, ਇੱਕ ਦਾ ਅਰਥ ਕੀਤਾ ਅਦਵੈਤ, ਦੂਜਾ ਹੈ ਹੀ ਕੋਈ ਨਹੀਂ। ਇੱਕ ਦਾ ਅਰਥ ਉਹ ਨਹੀਂ ਜਿਹੜਾ ਆਪਾਂ ਸਮਝਦੇ ਇੱਕ, ਉਹ ਤਾਂ ਕਹਿੰਦੇ ਸਮਝਾਉਣ ਦੀ ਖਾਤਰ ਹੁੰਦਾ। ਜੇ ਡੂੰਘਾ ਅਰਥ ਕਰੋਗੇ ਤਾਂ ਫਿਰ ਇੱਕ ਮੈਨੇ ਅਬੋਲ, ਜਿਹਨੂੰ ਤੂੰ ਬੋਲ ਕੇ ਨਹੀਂ ਦੱਸ ਸਕਦਾ, ਜਿਹਨੂੰ ਮਹਾਤਮਾ ਬੁੱਧ ਕਹਿੰਦਾ ਸ਼ੁੰਨ, ਕੁਝ ਉਹ ਨਹੀਂ ਕਹਿੰਦਾ, ਬੋਲ ਕੇ ਨਹੀਂ ਤੂੰ ਦੱਸ ਸਕਦਾ। ਜਿਹਨੂੰ ਭਗਵਾਨ ਜੀ ਆਪਣੇ ਸ਼ੰਕਰਾਚਾਰੀਆ ਜੀ ਕਹਿੰਦੇ ਬ੍ਰਹਮ ਸਾਕਸ਼ੀ, ਬੋਲ ਕੇ ਤਾਂ ਨਹੀਂ ਤੂੰ ਦੱਸ ਸਕਦਾ ਉਹਨੂੰ, ਜੇ ਬੋਲਣਾ ਤਾਂ ਫਿਰ ਇਸੇ ਤਰ੍ਹਾਂ ਹੀ ਬੋਲਣਾ ਪਊਗਾ ਦੁਨੀਆਂ ਦੀ ਭਾਸ਼ਾ ਦੇ ਵਿੱਚ। ਤਾਂ ਉਹ ਚੀਜ਼ ਜਿਹਨੂੰ ਤੁਸੀਂ ਸ਼ਬਦਾਂ ਦੇ ਵਿੱਚ ਨਹੀਂ ਲਿਆ ਸਕਦੇ। ਤਾਂ ਇਸ ਤਰ੍ਹਾਂ ਇਹ ਜਿਹੜੀ ਪ੍ਰਕਿਰਤੀ ਆ, ਇਹ ਤੇਰੇ ਸੰਤਾਂ ਦੀ ਚੇਰੀ ਦਾਸੀ ਆ। ਪ੍ਰਕਿਰਤੀ ਝੁਕ ਜਾਂਦੀ ਉਹਨਾਂ ਅੱਗੇ, ਜੋ ਚਾਹੇ ਬਣਾ ਲੈਂਦੇ ਆ, ਜੋ ਚਾਹੇ ਉਹ ਕਰ ਲੈਂਦੇ ਹਨ। ਵਿਸਰਾਮ ਤੋਂ ਬਾਅਦ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਹਸ ਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ।
ਹੁਣ ਇੰਨੀ ਤਾਕਤ ਪਰਮੇਸ਼ਰ ਦੇ ਵਿੱਚ ਵੀ ਜਿਹੜੇ ਤਾਂ ਇਸ ਸੰਸਾਰ ਦੇ ਵਿੱਚ ਹੱਸਦੇ ਹੋਏ ਮਾੜੇ ਕਰਮਾਂ ਨੂੰ ਜਾਂਦੇ ਹਨ, ਉਹਨਾਂ ਨੂੰ ਫਿਰ ਜਦੋਂ ਇੱਥੋਂ ਸੰਸਾਰ ਤੋਂ ਪ੍ਰਲੋਕ 'ਚ ਜਾਣਾ ਪੈਂਦਾ ਤੇ ਫਿਰ ਰੋਣਾ ਪੈਂਦਾ ਹੈ। ਜਿਹੜੇ ਵਿਰਾਗ ਰੂਪੀ ਰੋਂਦੇ ਹਨ, ਇਹ ਸੰਸਾਰ ਦੇ ਵਿੱਚ ਵਿਰਾਗ ਕਰਦੇ ਨੇ ਪਰਮੇਸ਼ੁਰ ਨੂੰ ਮਿਲਦਾ, ਉਹ ਫਿਰ ਜਦੋਂ ਜਾਂਦੇ ਨੇ ਸੰਸਾਰ ਦੇ ਵਿੱਚੋਂ ਤਾਂ ਉਹ ਹੱਸਦੇ ਹੋਏ ਜਾਂਦੇ ਨੇ। ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਤੇ ਜਿਹੜੇ ਇੱਥੇ ਬੜਾ ਵਕਾਰਾਂ 'ਚ ਹੱਸਦੇ ਨਾ, ਖੁਸ਼ੀ ਕੀਤੀ ਦਿਨ ਚਾਰ, ਉਹ ਫਿਰ ਜਦੋਂ ਦਰਗਾਹ 'ਚ ਜਾਂਦੇ ਤੇ ਫਿਰ ਰੋਂਦੇ ਹੀ ਜਾਂਦੇ ਹਨ।
ਰੋਵਤ ਜਾਏ ਸੋ ਹੱਸੈ,
ਜਿਹੜੇ ਵਿਰਾਗ ਰੂਪੀ ਰੋਂਦੇ ਹਨ ਬੰਦਗੀ ਦੇ ਵਿੱਚ, ਉਹ ਹੱਸਦੇ ਹੋਏ ਜਾਂਦੇ ਹਨ।
ਬਸਤੋ ਹੋਏ ਹੋਏ ਸੋ ਊਜਰ,
ਉਸ ਪਰਮੇਸ਼ਰ ਵਿੱਚ ਏਡੀ ਵੱਡੀ ਤਾਕਤ ਹੈ ਵੀ ਜਿੱਥੇ ਵਸੋਂ ਵੱਸਦੀ ਹੈ ਉੱਥੇ ਫਿਰ ਕਈ ਵਾਰੀ ਉਜਾੜ ਪੈ ਜਾਂਦੀ ਹੈ, ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਜਾਂਦੇ, ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ। ਇਸੇ ਤਰ੍ਹਾਂ ਜਿਹੜੀਆਂ ਉਜੜੀਆਂ ਹੋਈਆਂ ਥਾਵਾਂ ਨੇ, ਜਿਵੇਂ ਜੰਗਲ ਬੇਲਾ ਉਜਾੜ, ਕਿਸੇ ਮਹਾਤਮਾ ਨੇ ਬੰਦਗੀ ਕੀਤੀ ਉਹ ਵਸਣ ਲੱਗ ਪਈਆਂ ਹਨ, ਉੱਥੇ ਸ਼ਹਿਰ ਬਣ ਜਾਂਦੇ ਹਨ, ਬਾਜ਼ਾਰ ਬਣ ਜਾਂਦੇ ਹਨ। ਇੰਨੀ ਤਾਕਤ ਹੈ ਉਸ ਵਾਹਿਗੁਰੂ ਦੇ ਵਿੱਚ।
ਉਜਰ ਹੋਏ ਸੋ ਬਸੈ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਬੇਰ ਕਰਾਵੈ।
ਜਲ ਜਿਹੜੇ ਆਪਣੇ ਨਵੀਂ ਵਾਲੀ ਥਾਂ ਹੈ ਜਿੱਥੇ ਨਦੀਆਂ ਵਗਦੀਆਂ, ਦਰਿਆ ਵਗਦੇ, ਉੱਥੇ ਪਰਮੇਸ਼ਰ ਚਾਹਵੇ ਤੇ ਥਲ ਖੁਸ਼ਕ ਥਾਂ ਕਰ ਦਿੰਦਾ। ਪਹਿਲਾਂ ਜਿਹੜਾ ਬਿਆਸ ਦਰਿਆ ਸੀ ਉਹ ਗੋਇੰਦਵਾਲ ਸਾਹਿਬ ਦੇ ਬਿਲਕੁਲ ਨਾਲ ਵਗਦਾ ਸੀ। ਗੋਇੰਦਵਾਲ ਸਾਹਿਬ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਅੰਤਮ ਸੰਸਕਾਰ ਹੋਇਆ, ਔਰ ਫਿਰ ਜਿਨ੍ਹਾਂ ਦੇ ਨਾਲ ਉਹਨਾਂ ਦਾ ਸਭ ਤੋਂ ਵੱਧ ਪ੍ਰੇਮ ਸੀ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਵੀ ਗੋਇੰਦਵਾਲ ਸਾਹਿਬ 'ਚ ਹੀ ਸੰਸਕਾਰ ਹੋਇਆ, ਤਾਂ ਉਹ ਬਿਆਸ ਦਰਿਆ ਦੇ ਕੰਢੇ ਉੱਤੇ ਮਹਾਰਾਜ ਦਾ ਸੰਸਕਾਰ ਹੋਇਆ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਹੁਣ ਬਿਆਸ ਬਿਲਕੁਲ ਨਾਲ ਵੱਸਦਾ ਸੀ, ਤਾਂ ਬਿਆਸ ਚੜ੍ਹਿਆ ਅਤੇ ਮਹਾਰਾਜ ਦਾ ਅੰਗੀਠਾ ਜਿਹੜਾ ਹੈ ਦੋਵਾਂ ਪਾਤਸ਼ਾਹੀਆਂ ਦਾ ਆਪਣੇ ਵਿੱਚ ਲੈ ਗਿਆ। ਇਸ ਕਰਕੇ ਅੰਗੀਠੇ ਦੇ ਦਰਸ਼ਨ ਨਹੀਂ ਹੋਣਗੇ, ਉੱਦਾਂ ਬੌਲੀ ਸਾਹਿਬ ਦੇ ਦਰਸ਼ਨ ਹੋਣਗੇ, ਦਰਬਾਰ ਸਥਾਨ ਦੇ ਦਰਸ਼ਨ ਹੋਣਗੇ, ਚਵਾਰਾ ਸਾਹਿਬ ਦੇ ਦਰਸ਼ਨ ਹੋਣਗੇ, ਪਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਅੰਗੀਠਾ ਅਤੇ ਭੱਲਿਆਂ ਦੇ ਸ਼੍ਰੋਮਣੀ ਗੁਰੂ ਅਮਰਦਾਸ ਸਾਹਿਬ ਜੀ ਦਾ ਅੰਗੀਠਾ, ਉਹਦੇ ਦਰਸ਼ਨ ਨਹੀਂ ਹੋਣਗੇ। ਤਾਂ ਉਸ ਇਲਾਕੇ ਦੇ ਸੰਗਤ ਦੀ ਸ਼ਰਧਾ ਉਹ ਫਿਰ ਬਿਆਸ ਵਿੱਚ ਜਾ ਕੇ ਫੁੱਲ ਪਾਉਂਦੇ ਆ ਗੁਰੂ ਰਾਮਦਾਸ ਸਾਹਿਬ ਗੁਰੂ ਅਮਰਦਾਸ ਸਾਹਿਬ ਦਾ ਸਰੂਪ ਜਾਣ ਕੇ ਭਾਵੇਂ ਕਿ ਮਹਾਰਾਜ ਦੇ ਸਿੱਖਾਂ ਵਿੱਚ ਬੜੀ ਤਾਕਤ ਹੈ ਤੇ ਕੋਈ ਇੱਦਾਂ ਦੀ ਖਾਸ ਵਿਧੀ ਵੀ ਨਹੀਂ ਹੈ ਪਰ ਜਿਹੜਾ ਵੀ ਸਿੱਖ ਚੜ੍ਹਾਈ ਕਰੇ ਮਹਾਰਾਜ ਨੇ ਆਖਿਆ ਜਾਂ ਫਿਰ ਪਤਾਲਪੁਰੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਫੁੱਲ ਅਰਪਣ ਕੀਤੇ ਜਾਣ ਹੁਣ ਜਿਹੜੇ ਸਿੰਘਾਂ ਨੇ ਦਸਵੇਂ ਪਾਤਸ਼ਾਹ ਤੋਂ ਅਰਥ ਪੜ੍ਹੇ ਉਹਨਾਂ ਦੇ ਫੁੱਲ ਫਿਰ ਕਿੱਥੇ ਅਰਪਣ ਕੀਤੇ ਗਏ ਉਹ ਬਦੇਵ ਮੁਕਤ ਸੀ ਉਹਨਾਂ ਨੂੰ ਲੋੜ ਹੀ ਨਹੀਂ ਹੈ ਜਿਉਂਦੇ ਜੀਵ ਮੁਕਤ ਨੇ ਪਰ ਸੰਸਾਰ ਦੀ ਮਰਿਆਦਾ ਵੀ ਬੰਨਣੀ ਪੈਂਦੀ ਹੈ ਨਾ ਫਿਰ ਹੋਰ ਕਿਸੇ ਤੀਰਥ ਤੇ ਜਾਣਗੇ ਉੱਥੇ ਤੁਰੇ ਫਿਰਨਗੇ ਤਾਂ ਸੱਚੇ ਪਾਤਸ਼ਾਹ ਨੇ ਪਰਉਪਕਾਰ ਕੀਤਾ ਵੀ ਦੂਰ ਜਾਣ ਦੀ ਲੋੜ ਨਹੀਂ ਜਿਹਦੇ ਵੱਡੇ ਵਡੇਰੇ ਮੁਕਤ ਨਹੀਂ ਹੁੰਦੇ ਔਰ ਜਿਹੜਾ 84 ਦੇ ਗੇੜ 'ਚ ਨਹੀਂ ਪੈਣਾ ਚਾਹੁੰਦਾ ਇਤਿਹਾਸ ਵਿੱਚ ਲਿਖਿਆ ਵੀ ਉਹ ਪਤਾਲਪੁਰੀ ਸਾਹਿਬ ਜਾ ਕੇ ਫੁੱਲ ਅਰਪਣ ਕਰਦੇ ਉੱਥੇ ਜਾ ਕੇ ਕਰੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਤਾਂ ਇਸ ਤਰ੍ਹਾਂ ਦੇਖ ਲਓ ਬਿਆਸ ਦਰਿਆ ਜਿਹੜਾ ਸੀ ਉਹਨੂੰ ਫਿਰ ਗੋਇੰਦਵਾਲ ਸਾਹਿਬ ਦੇ ਬਿਲਕੁਲ ਲਾਗੇ ਵੱਸਦਾ ਸੀ ਹੌਲੀ ਹੌਲੀ ਹੁਣ ਇੰਨਾ ਪਿੱਛੇ ਚਲੇ ਗਿਆ ਵੀ ਕਿਲੋਮੀਟਰ ਡੇਢ ਕਿਲੋਮੀਟਰ ਦਾ ਪੰਧ ਬਣ ਜਾਂਦਾ ਤਾਂ ਜਲ ਤੇ ਥਲ ਕਰ ਇੰਨੀ ਤਾਕਤ ਹੈ ਪਰਮੇਸ਼ੁਰ ਥਲ ਤੇ ਕੂਆ ਜਿੱਥੇ ਸੁੱਕੀਆਂ ਥਾਵਾਂ ਨੇ ਉੱਥੇ ਚਾਹੇ ਤਾਂ ਜਲ ਪ੍ਰਗਟ ਕਰ ਦਿੰਦੇ ਨੇ ਸੱਚੇ ਪਾਤਸ਼ਾਹ ਨੇ ਗੁਰੂ ਕੇ ਲਾਹੌਰ ਤਰਬੇਣੀ ਵਰਸ਼ਾ ਮਾਰ ਕੇ ਹੀ ਪ੍ਰਗਟ ਕਰ ਦਿੱਤੀ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਕਈ ਜਗ੍ਹਾ ਸੰਗਤ ਦੀ ਬੇਨਤੀ ਕਰਨ ਉੱਤੇ ਜਲ ਪ੍ਰਗਟ ਕੀਤਾ ਗੁਰਦੇਵ ਮਾਤਾ ਗੁਜਰ ਕੌਰ ਜੀ ਇੰਨੀ ਤਾਕਤ ਦੇ ਮਾਲਕ ਸੀ ਪਟਨਾ ਸਾਹਿਬ ਪਾਣੀ ਖਾਰਾ ਸੀ ਬੇਨਤੀ ਕੀਤੀ ਸੰਗਤ ਨੇ ਖੂਹ ਮਿੱਠਾ ਹੋ ਗਿਆ ਬੀਬੀਆਂ ਗਾਗਰਾਂ ਭਰਨ ਆਉਂਦੀਆਂ ਸਾਹਿਬਜ਼ਾਦੇ ਬਾਲ ਗੋਬਿੰਦ ਸ੍ਰੀ ਗੋਬਿੰਦ ਰਾਏ ਧੰਨ ਗੁਰੂ ਗੋਬਿੰਦ ਸਿੰਘ ਛੋਟੀ ਉਮਰ ਉਹ ਆਪਣੀ ਲੀਲਾ ਕਰਦੇ ਮਾਤਾ ਜੀ ਦੇ ਪਾਸ ਸ਼ਿਕਾਇਤਾਂ ਪਹੁੰਚੀਆਂ ਤੰਗ ਆ ਕੇ ਮਾਤਾ ਜੀ ਨੇ ਕਹਿਤਾ ਮਹਾਰਾਜ ਖੂਹ ਫਿਰ ਖਾਰਾ ਹੋ ਜੇ ਫਿਰ ਖਾਰਾ ਹੋ ਗਿਆ ਹੁਣ ਇੰਨੀ ਤਾਕਤ ਤੇ ਮਾਤਾ ਜੀ ਦੇ ਅੰਦਰ ਵੀ ਹੈ ਦੇਖ ਲਓ ਕਿਸੇ ਕੋੜੀ ਨੂੰ ਪਤਾ ਲੱਗਾ ਕਿ ਕਬੀਰ ਸਾਹਿਬ 'ਚ ਬੜੀ ਤਾਕਤ ਬੜੀ ਮਿਹਨਤ ਕਰਕੇ ਮਸ਼ਕਤ ਕਰਕੇ ਬਨਾਰਸ ਗਏ ਕਬੀਰ ਸਾਹਿਬ ਕਿਸੇ ਦੇ ਅੰਤਮ ਸੰਸਕਾਰ 'ਚ ਗਏ ਸੀ ਤਾਂ ਮਾਤਾ ਲੋਈ ਘਰੇ ਮਿਲੀ ਕਬੀਰ ਸਾਹਿਬ ਮਾਤਾ ਕਿੱਥੇ ਮੈਂ ਬੜੀ ਮਿਹਨਤ ਨਾਲ ਆਇਆ ਤਾਂ ਮਾਤਾ ਜੀ ਕਹਿਣ ਲੱਗੇ ਉਹ ਗਏ ਨੇ ਆਉਂਦੇ ਤੁਸੀਂ ਕਿਸ ਕੰਮ ਆਏ ਕਹਿੰਦੇ ਮੇਰਾ ਕੋਹੜ ਆ ਕਬੀਰ ਸਾਹਿਬ ਜੇ ਬਚਨ ਦੇ ਦੇਣ ਤਾਂ ਠੀਕ ਹੋ ਜੂ ਤਾਂ ਮਾਤਾ ਕਹਿਣ ਲੱਗੀ ਵੀ ਇੰਨੇ ਨਿੱਕੇ ਜਿਹੇ ਕੰਮ ਵਾਸਤੇ ਕਬੀਰ ਸਾਹਿਬ ਨੂੰ ਕਿਉਂ ਤੰਗ ਕਰਨਾ ਉਹ ਤਾਂ ਰੱਬ ਦੀ ਗੱਲ ਕਰਦੇ ਹਨ ਉਹਨਾਂ ਨਾਲ ਗੱਲ ਕਰਨੀ ਤਾਂ ਪਰਮੇਸ਼ਰ ਦੀ ਕਰੋ ਤਾਂ ਮਾਤਾ ਜੀ ਨੇ ਕੀ ਕੀਤਾ ਵੀ ਦੁਖੀ ਜਾਣ ਕੇ ਤਰਸ 'ਚ ਆ ਗਏ ਮਾਤਾ ਲੋਈ ਤਾਂ ਤਰਸ 'ਚ ਆਣ ਕੇ ਉਹਨਾਂ ਨੇ ਆਖਿਆ ਵੀ ਰਾਮ ਕਹਿ ਫਿਰ ਦੂਸਰੀ ਵਾਰੀ ਕਿਹਾ ਰਾਮ ਕਹਿ ਉਹਨੇ ਰਾਮ ਬੋਲਿਆ ਤੀਸਰੀ ਵਾਰੀ ਜਦੋਂ ਰਾਮ ਕਿਹਾ ਕਬੀਰ ਸਾਹਿਬ ਲਾਗੇ ਆ ਗਏ ਪਰ ਜਿਹੜੀ ਰਾਮ ਦੀ ਧੁਨ ਸੀ ਉਹ ਫਿਰ ਜਰੇ ਜਰੇ 'ਚ ਵਿਆਪਕ ਹੋਈ ਕਣ ਕਣ ਦੇ ਵਿੱਚ ਰਾਮ ਦੀ ਧੁਨ ਵਿਆਪਕ ਹੋਈ ਤਾਂ ਕਬੀਰ ਸਾਹਿਬ ਨੂੰ ਪਤਾ ਲੱਗ ਗਿਆ ਵੀ ਅੰਦਰ ਕੁਝ ਹੋਇਆ ਘਰ ਦੇ ਵਿੱਚ ਤਾਂ ਉਹਦਾ ਕੋਹ ਠੀਕ ਕਰਤਾ ਜਦੋਂ ਉਹਦਾ ਕੋਹ ਠੀਕ ਕਰ ਦਿੱਤਾ ਤਾਂ ਕਬੀਰ ਸਾਹਿਬ ਆਏ ਤਾਂ ਮਹਾਰਾਜ ਜੀ ਨੇ ਪੁੱਛਿਆ ਵੀ ਰਾਮ ਦੀ ਧੁਨ ਸੰਤਾਂ ਦੇ ਪਰਿਵਾਰ 'ਚ ਵੀ ਤਾਕਤ ਹੁੰਦੀ ਤਾਂ ਮਾਤਾ ਲੋਈ ਕਹਿਣ ਲੱਗੀ ਵੀ ਕੋੜਾ ਸੀ ਤਰਸ ਕਰਕੇ ਉਹਦਾ ਕੋਹ ਠੀਕ ਕੀਤਾ ਤਾਂ ਕਬੀਰ ਸਾਹਿਬ ਨਾਰਾਜ਼ ਹੋ ਗਏ ਵੀ ਕਿੱਡਾ ਰਾਮ ਸਸਤਾ ਲਾਇਆ ਹੋਇਆ ਵੀ ਜਿਵੇਂ ਬਾਣੀ ਕਹਿੰਦੇ ਲੋਗਨ ਰਾਮ ਖਲਾਉਣਾ ਜਾਂਦਾ ਲੋਕ ਰੱਬ ਨੂੰ ਖਡਾਉਣਾ ਸਮਝਦੇ ਹਨ ਤਾਂ ਉਹ ਮਹਾਂਪੁਰਖ ਧਾਰਨਾ ਪੜ੍ਹਦੇ ਹੁੰਦੇ ਸੀ ਲੋਈਏ ਰਾਮ ਪਿਆਰੀਏ ਤੂੰ ਰਾਮ ਕਿਉਂ ਸਸਤਾ ਲਾਇਆ ਤਿੰਨ ਵਾਰੀ ਰਾਮ ਕਹਾ ਕੇ ਕੋੜੀ ਦਾ ਕੋੜ ਹਟਾਇਆ ਜਾਂ ਤੇ ਫਿਰ ਇੱਕ ਵਾਰੀ ਰਾਮ ਕਹਿੰਦੀ ਰਾਮ ਤੇ ਬੜੀ ਤਾਕਤ ਦਾ ਮਾਲਕ ਆ ਤੇ ਜਾਂ ਫਿਰ ਉਹਨੂੰ ਕੋਈ ਸਿਮਰਨ ਲਾਉਂਦੇ ਵੀ 2.5 ਘੰਟੇ ਸਿਮਰਨ ਕਰ ਜਾਂ ਕੋਈ ਸੇਵਾ ਕਰ। ਇਹ ਚੰਗੀ ਗੱਲ ਆ ਵੀ 3 ਵਾਰੀ ਰਾਮ ਕਹਿ ਕੇ ਰਾਮ ਕੋੜ ਹਟਾ ਕੇ ਪਾਸੇ ਕਰ ਦਿੱਤਾ ਤਾਂ ਆਪਣੇ ਉੱਤੇ ਭਾਰ ਲਿਆ। ਰਾਮ ਦੀ ਭਗਤੀ ਬੜੀ ਕਠਿਨ ਹੈ, ਬੜੀ ਮਿਹਨਤ ਨਾਲ ਹੁੰਦੀ ਹੈ, ਫਿਰ ਨਾਲ ਨਾਲ ਉਹ ਜੇ ਕਿਰਪਾ ਕਰੇ ਤਾਂ ਸਫਲ ਹੁੰਦੀ ਹੈ। ਇਕੱਲੀ ਮਿਹਨਤ ਵੀ ਸਿਰੇ ਨਹੀਂ ਚੜ੍ਹਦੀ ਕਿਸੇ ਦੀ। ਤਾਂ ਇਸ ਤਰ੍ਹਾਂ ਦੇਖ ਲਓ ਇੰਨੀ ਤਾਕਤ ਹੈ, ਕਹਿੰਦੇ ਵੀ ਜੇ ਚੌਣ ਤੇ ਜਿਹੜੀਆਂ ਸੁੱਕੀਆਂ ਥਾਵਾਂ ਉੱਥੇ ਪਾਣੀ ਪ੍ਰਗਟ ਕਰ ਦਿੰਦੇ, ਖੂਹ ਬਣਾ ਦਿੰਦੇ ਹਨ, ਕੂਪ ਤੇ ਮੇਰ ਕਰਾਵੇ, ਤੇ ਜਿਹੜੀਆਂ ਖੂਹ ਵਰਗੀਆਂ ਨੀਵੀਆਂ ਥਾਵਾਂ ਨੇ ਉੱਥੇ ਮੇਰੂ ਪਰਬਤ ਬਣਾ ਸਕਦੇ ਨੇ, ਪਹਾੜ ਬਣਾ ਸਕਦੇ ਨੇ, ਸੁਮੇਰ ਪਰਬਤ ਆ ਸਕਦੇ ਨੇ। ਇਹ ਮੌਜ ਹੈ ਸੱਚੇ ਪਾਤਸ਼ਾਹ ਦੀ। ਤਾਂ ਮਹਾਂਪੁਰਖਾਂ ਤ੍ਰੀਵ ਅਰਥ ਕਰਦੇ, ਜਲ ਮੈਨੇ ਨਵੀਂ ਮੈਨੇ, ਜਿਨ੍ਹਾਂ ਦੇ ਹਿਰਦੇ 'ਚ ਸ਼ਰਧਾ ਵਾ, ਨਿਮਰਤਾ ਵਾਲੇ, ਨਵੀਂ ਵਾਲੇ, ਭਾਵਨਾ ਵਾਲੇ। ਕਈ ਵਾਰੀ ਬੁੱਧੀ ਬਦਲ ਜਾਂਦੀ ਹੈ, ਉਹ ਥਲ ਖੁਸ਼ਕ ਹੋ ਜਾਂਦੀ ਬੁੱਧੀ। ਇਸ ਕਰਕੇ ਕਹਿੰਦੇ ਵੀ ਜਿੰਨਾ ਚਿਰ ਮਤ 'ਚ ਸ਼ੁਭ ਖਿਆਲ ਨੇ ਉਨਾ ਚਿਰ ਭਗਤੀ ਕਰ ਲੈਣੀ ਚਾਹੀਦੀ। ਕੱਲ੍ਹ ਨੂੰ ਪਤਾ ਨਹੀਂ ਦਿਮਾਗ ਬੰਦੇ ਦਾ, ਬੁੱਧੀ ਪਤਾ ਨਹੀਂ ਕਦੋਂ ਖੁਸ਼ਕ ਹੋ ਜਾਣੀ, ਚੇਂਜ ਹੋ ਜਾਣੀ, ਫਿਰ ਇਹਨੇ ਨਿਤਨੇਮ ਨਹੀਂ ਕਰਨੇ। ਇਸ ਕਰਕੇ ਜਿੰਨਾ ਲਾਭ ਲੈਣਾ ਉਹ ਲੈ ਲੈਣਾ ਚਾਹੀਦਾ। ਸੰਤ ਮਹਾਰਾਜ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਲੁਧਿਆਣੇ ਲਾਗੇ ਪਿੰਡ ਹੈ, ਉੱਥੇ ਪੜ੍ਹਨ ਵਾਸਤੇ ਉਦਾਸੀ ਸੰਤ ਸਨ। ਜੇ ਦਾਸ ਭੁਲੇਖਾ ਨਾ ਖਾਵੇ, ਸੰਤ ਜਵਾਲਾ ਦਾਸ ਜੀ ਮਹਾਰਾਜ ਦੇ ਪਾਸ ਪੜ੍ਹਨ ਜਾਂਦੇ। ਹਾਸ ਰਸ ਦਾ ਸੁਭਾਅ ਬਹੁਤਾ, ਪਰ ਗੁਰਬਾਣੀ ਦਾ ਬੜਾ ਸਤਿਕਾਰ। ਉੱਚੇ ਥਾਂ ਤੇ ਸੰਤਾਂ ਨੂੰ ਬਿਠਾ ਕੇ ਸੁਖਮਨੀ ਸਾਹਿਬ ਦਾ ਪਾਠ ਸੁਣਦੇ। ਸੰਤ ਪੜ੍ਹੇ ਤਾਂ ਜ਼ਰੂਰ ਉਹਨਾਂ ਤੋਂ, ਪਰ ਉਹਨਾਂ ਦਾ ਹਾਸੇ ਵਾਲਾ ਮਖੌਲ ਵਾਲਾ ਸੁਭਾਅ ਜਾਣ ਕੇ, ਮੈਨੂੰ ਸ਼ਾਇਦ ਨਾਮ ਦਾ ਭੁਲੇਖਾ ਪੈ ਗਿਆ, ਤਾਂ ਉਹਨਾਂ ਦਾ ਹਾਸੇ ਵਾਲਾ ਸੁਭਾਅ ਸੀ, ਟਿਚਰਾਂ ਹਾਸਾ ਮਖੌਲ। ਤਾਂ ਸੰਤ ਮਹਾਰਾਜ ਨੇ, ਇਹ ਨਹੀਂ ਵੀ ਉਹ ਸਾਧੂ ਨਹੀਂ ਸੀ, ਪਰ ਸੁਭਾਅ ਹੁੰਦੇ ਆਪੋ ਆਪਣੇ, ਸਾਧੂ ਪੂਰੇ ਸੀ ਉਹ, ਪਰ ਹਾਸ ਰਸ ਵਾਲਾ ਸੁਭਾਅ। ਪਰ ਸੰਤ ਬਾਬਾ ਸੁੰਦਰ ਸਿੰਘ ਜੀ ਦਾ ਸੁਭਾਅ ਸੀ ਵੀ ਬਿਲਕੁਲ ਬੋਲਣਾ ਹੀ ਨਹੀਂ, ਹੱਸਣਾ ਨਹੀਂ ਬਹੁਤਾ, ਕਿਤੇ ਵੀ ਬਹੁਤ ਘੱਟ, ਵਿਰਾਗ 'ਚ ਰਹਿਣਾ, ਤਿਆਗ 'ਚ ਰਹਿਣਾ, ਅਤੇ ਆਹ ਜਿਹੜੇ ਦੰਦ ਦੁੰਦ ਕੱਢਦੇ ਬਹੁਤੇ, ਉਹ ਫਿਰ ਸੰਤ ਮਹਾਰਾਜ ਪਸੰਦ ਨਹੀਂ ਸੀ ਕਰਦੇ। ਉਹ ਕਹਿੰਦੇ ਸੀ ਦੰਦ ਕੱਢਦੇ ਹੈ ਵੀ ਜੇ ਤੂੰ ਤਾਂ ਪੰਜ, ਉਹਨਾਂ ਨਿਯਮ ਸੀ ਉਹਨਾਂ ਦਾ ਵੀ 5 ਗ੍ਰੰਥੀ ਨਿਤਨੇਮ, ਇੰਨੇ ਪਾਠ ਸੁਖਮਨੀ ਸਾਹਿਬ ਦੇ ਜਾਂ ਇੰਨੇ ਪਾਠ ਜਪਜੀ ਸਾਹਿਬ ਦੇ, ਇੰਨੀਆਂ ਮਾਲਾ ਮੂਲ ਮੰਤਰ ਦੀਆਂ, ਜੇ ਇੰਨੇ ਕਰੇ ਤਾਂ ਫਿਰ ਵੀ ਮਾੜਾ ਮੋਟਾ ਹੱਸਣ ਦਾ ਫਾਇਦਾ ਵਾ, ਅਤੇ ਸੁੱਤੇ ਉੱਠ ਕੇ ਨਹਾ ਧੋ ਕੇ ਅਤੇ ਦੰਦ ਕੱਢਣੇ, ਤਾਂ ਇਹੋ ਜਿਹੀਆਂ ਗੱਲਾਂ ਸੰਤ ਮਹਾਰਾਜ ਨੂੰ ਨਹੀਂ ਸੀ ਪਸੰਦ ਬਹੁਤੀਆਂ। ਤਾਂ ਉਹ ਸੰਤਾਂ ਨੇ ਸਾਫ਼ ਹੀ ਦੇਖ ਲਓ ਬੇਨਤੀ ਕਰਤੀ, ਭਾਵੇਂ ਉਹਨਾਂ ਦੇ ਉਸਤਾਦ ਸੀ, ਕਹਿੰਦੇ ਮਹਾਰਾਜ ਮੈਨੂੰ ਕਲਗੀਧਰ ਨੇ ਵਿਰਾਗ ਦਿੱਤਾ ਹੈ, ਇਸ ਕਰਕੇ ਮੈਨੂੰ ਵਿਰਾਗ ਤੋਂ ਫਾਇਦਾ ਲੈ ਲੈਣ ਦਿਉ। ਤਾਂ ਉਹ ਵੀ ਬੜੇ ਪੂਰੇ ਸੀ, ਉਹ ਕਹਿੰਦੇ ਜੇ ਤੁਸੀਂ ਇਸ ਤਰ੍ਹਾਂ ਦਾ ਲਾਭ ਲੈਣਾ ਤਾਂ ਫਿਰ ਸੰਤ ਬ੍ਰਹਮ ਗਿਆਨੀ ਸੰਤ ਬਿਸ਼ਨ ਸਿੰਘ ਜੀ ਦੇ ਪਾਸ ਚਲੇ ਜਾਓ। ਉਹ ਵੀ ਤਿਆਗੀ ਵਿਰਾਗੀ ਨੇ ਅਤੇ ਪੂਰੇ ਗਿਆਨਵਾਨ ਸੰਤ ਮਹਾਂਪੁਰਸ਼ ਨੇ। ਤਾਂ ਇਸ ਤਰ੍ਹਾਂ ਦੇ ਬੜੇ ਸੁੰਦਰ ਵਿਖਿਆਣ ਗੁਰਮੁਖ ਪ੍ਰਕਾਸ਼ ਜ਼ਿਕਰ ਆਉਂਦਾ ਹੈ, ਹੋਰ ਵੀ ਵੱਡੇ ਮਹਾਂਪੁਰਸ਼ਾਂ ਦੇ ਵਿਦਿਆਰਥੀ ਅੱਗੇ ਤੋਂ ਅੱਗੇ ਸੁਣਾਉਂਦੇ ਨੇ। ਤਾਂ ਬੁੱਧੀ ਪਤਾ ਨਹੀਂ ਕਦੋਂ ਬੰਦੇ ਦੀ ਬਦਲ ਜਾਣੀ, ਦਿਮਾਗ ਕਦੋਂ ਖਰਾਬ ਹੋ ਜਾਣਾ, ਇਹ ਵੀ ਮਹਾਰਾਜ ਅੱਗੇ ਅਰਦਾਸ ਹੀ ਕਰਨੀ ਚਾਹੀਦੀ ਹੈ, ਰੋਜ਼ ਕਰੀਦੀ ਹੈ ਵੀ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਤਾ ਰਾਖਾ ਆਪ ਵਾਹਿਗੁਰੂ, ਵੀ ਐਸੀ ਆਤਮ ਵਿਛੈਣੀ ਬੁੱਧੀ ਦਿਓ ਕਿ ਜਿਸ ਕਰਕੇ ਵਾਹਿਗੁਰੂ ਦਾ ਨਾਮ ਜਪੀਏ। ਤਾਂ ਜਿਹੜੇ ਫਿਰ ਥਲ ਖੁਸ਼ਕ ਬੁੱਧੀ ਵਾਲੇ ਨਾਸਤਕ ਨੇ, ਕਈ ਵਾਰੀ ਪਰਮੇਸ਼ਰ ਇੱਦਾਂ ਦੀ ਕਿਰਪਾ ਕਰਦਾ, ਉਹ ਜਲ ਨਮੀ ਵਾਲੇ ਹੋ ਜਾਂਦੇ, ਸ਼ਰਧਾ ਵਾਲੇ ਹੋ ਜਾਂਦੇ, ਤੇ ਜਿਹੜੇ ਕੂਪ ਖੂਹ ਵਰਗੀ ਜਿਨ੍ਹਾਂ ਵਿੱਚ ਨਿਮਰਤਾ ਨੀਵੇਂ ਹਨ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਮੇਰ ਅਰਗਾ ਸੁਮੇਰ ਅਰਗਾ ਉੱਚਾ ਕਰ ਦਿੰਦਾ ਹੈ, ਉਹਨਾਂ ਦਾ ਪ੍ਰਤਾਪ ਸੰਸਾਰ ਦੇ ਵਿੱਚ ਫੈਲਦਾ ਹੈ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਹਿ ਸਵਾਉ ਜਨ ਕਹਿ ਸੰਗ ਚਿਤਾਵੇ ਨਾ। ਕਿੰਨੀ ਸੰਗਤ ਆਉਂਦੀ ਹੈ ਇਸ ਜੋੜ ਮੇਲੇ 'ਚ, ਪਿਛਲੀ ਵਾਰੀ ਜਦੋਂ ਗਿਣਿਆ ਸੀ ਤਾਂ 150 ਤੋਂ ਵੱਧ ਲੰਗਰ ਹੀ ਸੀ। ਤਾਂ ਇਹ ਪ੍ਰਤਾਪ ਹੀ ਆ, ਬਾਬਾ ਜੀ ਦੇ ਵੇਲੇ ਤਾਂ ਬਹੁਤੀ ਸੰਗਤ ਨਹੀਂ ਸੀ, ਉਦੋਂ ਤਾਂ ਟਾਵਾਂ ਟਾਵਾਂ ਜਾਣਦਾ ਸੀ, ਉਹਨਾਂ ਨੂੰ ਕੋਈ ਵਿਰਲਾ ਹੀ ਆਉਂਦਾ ਸੀ। ਪਰ ਜਿਹੜੀ ਪਰਮੇਸ਼ਰ ਦੀ ਭਗਤੀ ਹੈ ਉਹ ਫਿਰ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੰਦੀ, ਤੇ ਦੇਖ ਲਓ ਘਟਦੀ ਨਹੀਂ ਵੱਧਦੀ ਜਾਂਦੀ ਦਿਨੋਂ ਦਿਨ। ਤਾਂ ਇਸ ਤਰ੍ਹਾਂ ਪਰਮੇਸ਼ਰ ਜੋ ਚਾਹੇ ਕਰ ਸਕਦਾ ਹੈ।
ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ।
ਜਿਹੜੇ ਧਰਤੀ ਤੇ ਰੁਲਦੇ ਨੇ ਉਹਨਾਂ ਨੂੰ ਆਕਾਸ਼ ਦੇ ਵਿੱਚ ਪਰਮੇਸ਼ਰ ਚੜਾ ਸਕਦਾ ਹੈ, ਤਖਤਾਂ ਉੱਤੇ ਬਿਠਾ ਸਕਦਾ ਹੈ, ਵੱਡਾ ਸਨਮਾਨ ਦੇ ਸਕਦਾ, ਵਡਿਆਈ ਦੇ ਸਕਦਾ ਹੈ। ਤੇ ਜਿਨ੍ਹਾਂ ਨੂੰ ਰਾਜੇ ਨੌਖ ਵਰਗਿਆਂ ਨੂੰ ਸਵਰਗਾਂ ਵਿੱਚ ਜਾਣ ਦਾ ਮਾਣ ਹੋਇਆ ਉਹ ਫਿਰ ਮਹਾਰਾਜ ਨੇ ਧਰਤੀ ਤੇ ਸੁੱਟ ਦਿੱਤੇ। ਜਿਹੜੇ ਪੁੰਨਾਂ ਦੇ ਪ੍ਰਤਾਪ ਕਰਕੇ ਸਵਰਗਾਂ ਜਾਂਦੇ ਹਨ, ਜਦੋਂ ਪੁੰਨ ਉਹਨਾਂ ਦੇ ਖਤਮ ਹੋ ਜਾਂਦੇ ਫਿਰ ਇੱਥੇ ਸੰਸਾਰ ਵਿੱਚ ਜੰਮ ਪੈਂਦੇ ਹਨ। ਪਰ ਥਰੀ ਹਰੀ ਜੀ ਨੇ ਇੱਕ ਗੱਲ ਲਿਖੀ, ਉਹ ਕਹਿੰਦੇ ਜਿਹੜਾ ਸੁਭਾਅ ਹੈ ਇਹਨੂੰ ਕੋਈ ਨਹੀਂ ਬਦਲ ਸਕਦਾ। ਉਹ ਲਿਖਦੇ ਵੀ ਕੁਬੀਤਾ ਵਿਧਾਤਾ, ਵਿਧਾਤਾ ਜੀ ਬੜੇ ਨਾਰਾਜ਼ ਹੋਏ। ਅੰਬ ਭੋਜੀ ਵਨ ਵਿਹਾਰ ਵਿਲਾਸਮ ਨਿਤ ਰਾਮ ਏਵ ਹੰਤੀ। ਜਿਹੜਾ ਹੰਸ ਦੁੱਧ ਦਾ ਆਹਾਰ ਕਰਦਾ, ਮੋਤੀ ਚੁਗਦਾ, ਉਹਦੇ ਤੇ ਵਿਧਾਤਾ ਜੀ ਨਾਰਾਜ਼ ਹੋ ਗਏ। ਤਾਂ ਉਹਨਾਂ ਨੇ ਹੰਸ ਨੂੰ ਅਗਲ ਦੇਣ ਵਾਸਤੇ ਵੀ ਤੈਨੂੰ ਅਗਲ ਦਿੰਦਾ ਮੈਂ, ਉਹਨਾਂ ਉਹਦੇ ਕਰਮਾਂ 'ਚ ਲਿਖ ਦਿੱਤਾ ਵੀ ਇਹ ਪਿੰਜਰੇ 'ਚ ਕੈਦ ਹੋਵੇ। ਤਾਂ ਉਹਦਾ ਜਿਹੜਾ ਵਨ ਵਿਹਾਰ ਸੀ, ਅੰਬ ਬੋਝ ਸੀ, ਉਹ ਫਿਰ ਉਹਦਾ ਖਤਮ ਹੋਇਆ, ਪਿੰਜਰੇ 'ਚ ਉਹਨੂੰ ਕੈਦ ਕਰ ਦਿੱਤਾ ਗਿਆ। ਕਹਿੰਦਾ 12 ਸਾਲ ਬਾਅਦ ਪਿੰਜਰੇ ਵਿੱਚੋਂ ਹੰਸ ਨੂੰ ਕੱਢਿਆ ਵੀ ਹੁਣ ਇਹ ਬਦਲ ਗਿਆ ਹੋਊਗਾ। ਤਾਂ ਕਹਿੰਦੇ ਠੀਕ ਹੈ, ਵਿਧਾਤਾ ਨੇ ਹੰਸ ਦੀ ਆਜ਼ਾਦੀ ਖਤਮ ਕਰ ਦਿੱਤੀ, ਬਗੀਚਿਆਂ ਦੀ ਸੈਰ ਖਤਮ ਕਰ ਦਿੱਤੀ, ਮਾਨ ਸਰੋਵਰ ਦਾ ਰਹਿਣਾ ਖਤਮ ਕਰ ਦਿੱਤਾ। ਪਰ 12 ਸਾਲਾਂ ਬਾਅਦ ਜਦੋਂ ਫਿਰ ਉਹਦੇ ਅੱਗੇ ਦੁੱਧ ਤੇ ਪਾਣੀ ਲਾ ਕੇ ਰੱਖਿਆ ਤੇ ਉਹਨੇ ਫਿਰ ਵੱਖਰਾ ਕਰਤਾ, ਦੁੱਧ ਦੀਆਂ ਫੁੱਟੀਆਂ ਬਣਾ ਕੇ ਖਾ ਗਿਆ, ਪਾਣੀ ਛੱਡਤਾ। ਤਾਂ ਮਹਾਰਾਜ ਵੀ ਲਿਖਦੇ, ਸੰਤ ਨਾ ਛੋਟੇ ਸੰਤ ਜੋ ਕੋਟਕ ਮਿਲੈ, ਅਸੰਤ ਮਲਿੰਗ ਮਲਿਆਗਰ ਭਿਅੰਗਮ ਵੇਡਿਓ ਸੀਤਲਤਾ ਨਾ ਤਜੰਤ। ਤਾਂ ਜਿਹੜਾ ਪ੍ਰਕਿਰਤੀ ਸਿੱਧ ਸੁਭਾਅ ਹੈ ਇਹ ਨਹੀਂ ਬਦਲਿਆ ਜਾਂਦਾ ਹੁੰਦਾ ਨਿੰਮ ਨੇ, ਤੇ ਜਿਹੜੀ ਪ੍ਰਕਿਰਤੀ ਸਿੱਧ ਚੀਜ਼ ਹੋਵੇ ਉੱਤੇ ਪ੍ਰਸ਼ਨ ਚਿੰਨ੍ਹ ਵੀ ਨਹੀਂ ਲੱਗਦਾ। ਜੇ ਤੁਸੀਂ ਲਾਓਗੇ ਤਾਂ ਫਿਰ ਵਿਦਵਾਨ ਤਾਂ ਇਸ ਤਰ੍ਹਾਂ ਕਹਿੰਦੇ ਆ ਵੀ ਮੂਰਖ ਆ, ਪ੍ਰਸ਼ਨ ਚਿੰਨ੍ਹ ਉਹ ਚੀਜ਼ ਦੇ ਲੱਗਦਾ ਜਿਹੜੀ ਸੁਭਾਅ ਤੋਂ ਵਿਪਰੀਤ ਹੋਵੇ। ਮੰਨ ਲਓ ਕੋਈ ਸਿੱਖ ਹੈ, ਉਹਨੇ ਕੇਸ ਰੱਖੇ ਆ, ਇਹ ਕੋਈ ਸਵਾਲ ਆ ਵੀ ਕਿਉਂ ਰੱਖੇ ਆ? ਹਾਂ, ਜੇ ਸਿੱਖ ਨੇ ਕੇਸ ਕੱਟੇ ਫਿਰ ਕਹਿਣਗੇ ਉਹ ਸਿੱਖ ਹੋ ਕੇ ਕੇਸ ਕੱਟੇ, ਤੁਹਾਡੇ ਤੇ ਬੰਦ ਬੰਦ ਕਟਾ ਜਾਂਦੇ ਸੀ ਤਾਂ ਨਹੀਂ ਅਗਲਿਆਂ ਕੈਂਚੀ ਲਵਾਈ, ਤੇ ਤੈਨੂੰ ਰੋਟੀਆਂ ਮਿਲਦੀਆਂ, ਸੁੱਖ ਮਿਲਦਾ, ਤੈਨੂੰ ਕੋਈ ਸਜ਼ਾ ਨਹੀਂ, ਪਰ ਫਿਰ ਵੀ ਤੂੰ ਕੱਟੇ ਤਾਂ ਪ੍ਰਸ਼ਨ ਚਿੰਨ੍ਹ ਹੋ ਗਿਆ। ਤਾਂ ਸੁਭਾਅ ਤੋਂ ਵਿਪਰੀਤ ਚੀਜ਼ ਤੇ ਪ੍ਰਸ਼ਨ ਚਿੰਨ੍ਹ ਲੱਗਦਾ। ਨਿੰਮ ਬਹੁਤ ਮਿੱਠੀ ਆ, ਸਾਰਿਆਂ ਦੇ ਕੰਨ ਖੜੇ ਹੋ ਗਏ, ਪ੍ਰਸ਼ਨ ਚਿੰਨ੍ਹ ਲੱਗ ਗਿਆ, ਉਹ ਕਹਿੰਦੇ ਨਿੰਮ ਤਾਂ ਕੌੜੀ ਹੁੰਦੀ ਆ, ਮਿੱਠੀ ਥੋੜੀ ਹੁੰਦੀ ਆ, ਚੰਦਨ ਵਿੱਚੋਂ ਦੁਰਗੰਧੀ ਆਉਂਦੀ ਆ, ਸਾਰਿਆਂ ਦੇ ਕੰਨ ਖੜੇ ਹੋ ਗਏ, ਪ੍ਰਸ਼ਨ ਚਿੰਨ੍ਹ ਲੱਗ ਗਿਆ ਕਿ ਨਹੀਂ? ਉਂਗਲ ਦੀ ਮੁੜੀ ਹੁੰਦੀ, ਪ੍ਰਸ਼ਨ ਚਿੰਨ੍ਹ ਲੱਗ ਗਿਆ। ਫਿਰ ਤਾਂ ਕੋਈ ਸਾਧ ਹੋਵੇ, ਪੁੱਠੀਆਂ ਕਰਤੂਤਾਂ ਕਰੇ ਤੇ ਲੋਕਾਂ ਸਵਾਲ ਹੀ ਕਰਦੇ ਆ, ਫਿਰ ਜੇ ਸਾਧ ਹੋ ਕੇ ਸਾਧਾਂ ਵਾਲੇ ਕੰਮ ਕਰੇਗਾ ਤੇ ਫਿਰ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਹੈ। ਤਾਂ ਸ਼ੰਕਾ ਉਦੋਂ ਪੈਦਾ ਹੁੰਦੀ ਜਦੋਂ ਤੁਸੀਂ ਆਪਣੇ ਸੁਭਾਅ ਤੋਂ ਕਰਤੂਤ ਉਲਟ ਕਰਦੇ ਆ, ਭਾਵੇਂ ਲੋਕੇ ਕਰਦੇ ਆ, ਪਰ ਉਹ ਲੁਕੀ ਰਹਿਣੀ ਨਹੀਂ ਇੱਕ ਦਿਨ, ਉਹ ਸਭ ਨੂੰ ਪਤਾ ਲੱਗਦਾ ਹੈ। ਤਾਂ ਇਸ ਕਰਕੇ ਹੁਣ ਜੇ ਕੋਈ ਕਵੇ ਵੀ ਚੰਦਨ 'ਚੋਂ ਸੁਗੰਧੀ ਆਉਂਦੀ ਆ, ਤੇ ਹੋਰ ਚੰਦਨ 'ਚੋਂ ਕੀ ਆਉਂਦਾ ਹੁੰਦਾ? ਸੁਗੰਧੀ ਆਉਣੀ ਆ, ਹੋਰ ਚੰਦਨ 'ਚੋਂ ਕੀ ਨਿਕਲਣਾ? ਨਿੰਮ ਬਹੁਤ ਕੌੜੀ ਤੇ ਆ, ਭਰਾ ਕੌੜੀ ਆ, ਮੈਂ ਥੋੜੀ ਕੌੜੀ ਕੀਤੀ ਆ ਕਿ ਗੁਰਦੁਆਰੇ ਵਾਲਿਆਂ ਕੌੜੀ ਕਰ ਦਿੱਤੀ, ਉਹ ਪਰਮੇਸ਼ਰ ਨੇ ਕੌੜੀ ਕੀਤੀ, ਪੈਦਾ ਹੀ ਇੱਦਾਂ ਕੀਤੀ, ਤੇ ਨਾਲੇ ਉਹਦੀ ਜਿਹੜੀ ਕੜੱਤਨ ਆ ਉਹਦਾ ਲਾਭ ਵੀ ਤੇ ਹੈ। ਤਾਂ ਸਵਾਲ ਜਿਹੜਾ ਨਾ ਉਹ ਕਿਸੇ ਕਿਸੇ ਨੂੰ ਕਰਨਾ ਆਉਂਦਾ, ਜਿਹੜਾ ਸਵਾਲ ਪੁੱਛਦੇ ਨਾ ਆਣ ਕੇ, ਪਿਛਲੀ ਵਾਰੀ ਆ ਪੁੱਛਿਆ ਸੀ ਨਾ ਵੀ ਤੁਸੀਂ ਆ ਇਸ ਤਰ੍ਹਾਂ ਕਿਉਂ ਕਰਦੇ ਹੋ, ਉੱਦਾਂ ਕਿਉਂ ਕਰਦੇ, ਇੱਥੇ ਸਟੇਜ ਦੇ ਲੱਗ ਗਈ। ਤਾਂ ਉਹਨਾਂ ਨੂੰ ਪ੍ਰੇਮ ਨਾਲ ਆਖਿਆ ਵੀ ਬਾਬਾ ਜੀ ਨੇ ਇਹੋ ਜਿਹਾ ਕੁਝ ਨਹੀਂ ਕਿਹਾ, ਇਹ ਪ੍ਰਬੰਧਕਾਂ ਨੇ ਕੀਤਾ ਜੋ ਕੀਤਾ। ਉਹ ਤਾਂ ਆਉਂਦੇ ਹੀ ਸਾਲ 'ਚ ਇੱਕ ਵਾਰੀ ਇਹ ਥੱਲੇ ਪ੍ਰਬੰਧਕਾਂ ਨੂੰ ਜਾ ਕੇ ਪੁੱਛ, ਉਹਨਾਂ ਨੂੰ ਪੁੱਛ ਵੀ ਇਹ ਇੱਦਾਂ ਤੁਸੀਂ ਕਿਉਂ ਕਰਦੇ। ਤਾਂ ਪ੍ਰਸ਼ਨ ਚਿੰਨ੍ਹ ਵੀ ਵੇਖ ਲਓ ਨਹੀਂ ਆਉਂਦਾ। ਆਪਾਂ ਕਹਿ ਤੇ ਦਿੰਦੇ ਵੀ ਅਸੀਂ ਬੜੇ ਪੜ੍ਹੇ ਲਿਖੇ ਹਾਂ, ਉਹ ਕਹਿੰਦੇ ਸਵਾਲ ਕਰਨ ਦਾ ਵੀ ਕਾਨੂੰਨ ਹੁੰਦਾ ਵੀ ਕਿਹੜੀ ਚੀਜ਼ 'ਤੇ ਤੂੰ ਸਵਾਲ ਕਰੇਂਗਾ ਦੱਸ। ਜੇ ਤੂੰ ਕਵੇਂ ਵੀ ਮਾਂ ਪੁੱਤ ਨੂੰ ਬਹੁਤ ਇਹ ਕਰਦੀ ਆ ਤੇ ਹੋਰ ਕੀ ਕਰੇ ਫਿਰ, ਉਹਨੇ ਢਿੱਡ ਪੜਵਾ ਕੇ ਜੰਮਿਆ, ਹੋਰ ਕੀ ਕਰੇ ਫਿਰ। ਹਾਂ ਜੇ ਕਵੇ ਵੀ ਜਿਵੇਂ ਗੁਰਬਾਣੀ 'ਚ ਲਿਖਿਆ ਵਾ ਜਾਂ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਕਹਿੰਦੇ ਮਾਂ ਨਹੀਂ ਜ਼ਹਿਰ ਦਿੱਤਾ ਤੇ ਫਿਰ ਕਹਿੰਦੇ ਕੰਨ ਖੜੇ ਆ। ਹੁਣ ਸਵਾਲ ਹੋਊਗਾ, ਉਦਾਂ ਨਹੀਂ ਹੋਊਗਾ, ਹੁਣ ਸਵਾਲ ਹੋਊਗਾ, ਸ਼ੰਕਾ ਹੋਊਗੀ, ਉਹ ਵੱਖਰੀ ਗੱਲ ਹੈ ਦੂਸਰੀ। ਤਾਂ ਮਹਾਰਾਜ ਜੀ ਭਰਥਰੀ ਜੀ ਕਹਿੰਦੇ ਨੇ ਵੀ ਸੁਭਾਅ, ਹੁਣ ਦੇਖੋ ਨਾ, ਸ਼ੇਰ ਮਾਸ ਖਾਂਦਾ, ਹਾਥੀ ਘਾਹ ਖਾਂਦਾ। ਤਾਂ ਉਹ ਕਹਿੰਦੇ ਵੀ ਜੇ ਸ਼ੇਰ ਮਾਸ ਖਾਂਦਾ ਤੇ ਤੇਰੇ ਕਹਿਣ ਤੇ ਨਹੀਂ ਖਾਂਦਾ, ਤੇ ਜੇ ਮੈਂ ਉਹਨੂੰ ਜਾ ਕੇ ਬੇਨਤੀ ਕਰਾਂ ਵੀ ਤੂੰ ਨਾ ਖਾਇਆ ਕਰ, ਉਹ ਕਹਿੰਦੇ ਉਹਨੇ ਤਾਂ ਵੀ ਤੇਰੇ ਕਹਿਣ ਤੇ ਨਹੀਂ ਉਹਦਾ ਕੋਈ ਲੈਣਾ, ਤੇਰਾ ਲੈਣਾ ਦੇਣਾ ਹੈ ਹੀ ਨਹੀਂ, ਉਹ ਤੇ ਕੁਦਰਤੀ ਗੱਲ। ਪਰ ਇੱਕ ਗੱਲ ਗੁਰੂ ਸਾਹਿਬ ਦੀ ਬੜੀ ਮਹਾਨ ਆ, ਉਹ ਸਿਰਫ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ। ਆਹ ਜਿਹੜਾ ਸ਼ਬਦ ਆ ਨਾ, ਇਹ ਦੇਖੋ ਕਿੱਡੀ ਵੱਡੀ ਗੱਲ ਪਰਮੇਸ਼ਰ ਦੀ ਬਰਕਤ ਦੀ ਕਰ ਗਿਆ। ਸਿਰਫ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਕਹਿੰਦੇ ਇੰਨੀ ਤਾਕਤ ਗੁਰੂ 'ਚ ਆ, ਉਹ ਚਾਹੇ ਤੇ ਸ਼ੇਰ ਘਾਹ ਵੀ ਖਾਇਆ ਕਰਨਗੇ, ਉਹ ਚਾਹੇ ਤੇ ਹਾਥੀ ਘਾਹ ਛੱਡ ਕੇ ਮਾਸ ਖਾਣਗੇ, ਸਿੰਹਾਂ ਬਾਜਾਂ ਚਰਗਾਂ ਕੋਹੀਆਂ ਇਹਨਾਂ ਖਵਾਲੇ ਘਾਹ, ਘਾਹ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾ। ਕਿਹਦੇ 'ਚ ਆ ਤਾਕਤ? ਕਹਿੰਦੇ ਗੁਰੂ ਸਾਹਿਬ 'ਚ ਆ। ਇਸ ਕਰਕੇ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਛਰੁਤਾਨ ਮਲਾਇਆ, ਪਸ਼ੂ ਪ੍ਰੇਤ ਮੁਗਦ ਪਏ ਸਰੋਤੇ ਹਰ ਨਾਮਾ ਮੁਖ ਗਾਇਆ, ਪੂਰੇ ਗੁਰ ਕੀ ਦੇਖ ਬਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ। ਮਹਾਂਪੁਰਖ ਵੱਡੇ ਸੰਤ ਧਾਰਨਾ ਪੜ੍ਹਦੇ ਹੁੰਦੇ ਸੀ, ਆਓ ਪੜ੍ਹ ਕੇ ਸਮਾਪਤੀ ਵੱਲ ਵਧੀਏ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ,
ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ,
ਆਪ ਮੁਕਤ ਮੋਹੇ ਤਾਰੇ ਵਾਹਿਗੁਰੂ, ਆਪ ਮੁਕਤ ਮੋਹੇ ਤਾਰੇ ਵਾਹਿਗੁਰੂ,
ਆਪ ਮੁਕਤ ਮੋਹੇ ਤਾਰੇ ਵਾਹਿਗੁਰੂ, ਆਪ ਮੁਕਤ ਮੋਹੇ ਤਾਰੇ ਵਾਹਿਗੁਰੂ।
ਤਾਂ ਮਹਾਰਾਜ ਕਹਿੰਦੇ ਇੰਨੀ ਤਾਕਤ ਹੈ ਵੀ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ ਚੜਾਵੇ, ਚੜੇ ਆਕਾਸ ਗਰਾਵੇ, ਐਸੀ ਉਸ ਪਰਮੇਸ਼ਰ ਦੇ ਵਿੱਚ ਤਾਕਤ ਹੈ।
ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ,
ਜਿਹੜੇ ਭੀਖ ਮੰਗਣ ਵਾਲੇ ਨੇ ਜੇ ਚਾਹੇ ਇਹਨਾਂ ਨੂੰ ਬਾਦਸ਼ਾਹ ਬਣਾ ਦੇਵੇ, ਰਾਜਾ ਬਣਾ ਦੇਵੇ, ਤੇ ਜਿਹੜੇ ਰਾਜੇ ਨੇ ਜੇ ਉਹਦੀ ਨਜ਼ਰ ਪੁੱਠੀ ਹੋ ਜੇ ਤਾਂ ਫਿਰ ਇਹਨਾਂ ਤੋਂ ਭੀਖ ਮੰਗਾ ਦਿੰਦਾ ਹੈ।
ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ,
ਜਿਹੜੇ ਖਲ ਮੂਰਖ ਮੈਂ ਨੇ ਬਹੁਤੇ ਮੂਰਖ ਨੇ, ਮੂਰਖ ਵੀ ਤਿੰਨ ਤਰ੍ਹਾਂ ਦੇ ਹੁੰਦੇ ਨਾ, ਖਲ ਮੂਰਖ ਮੈਂ ਨੇ ਬਹੁਤੇ ਮੂਰਖ, ਜੜ ਮੂਰਖ, ਤਾਂ ਜਿਹੜੇ ਜੜ ਮੂਰਖ ਨੇ ਜੇ ਚਾਹੁਣ ਸੱਚੇ ਪਾਤਸ਼ਾਹ ਤੇ ਭਾਈ ਛੱਜੂ ਵਾਂਗ ਗੀਤਾ ਦੇ ਅਰਥ ਕਰਾ ਦੇਣ, ਮੂਹ ਗੁਜਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੇ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਤਾਂ ਜੜ ਮੂਰਖਾਂ ਤੋਂ ਪੰਡਿਤ ਕਰ ਦਿੰਦੇ ਨੇ, ਤੇ ਜੇ ਚਾਹੁਣ ਵੱਡੇ ਵੱਡੇ ਜਿਹੜੇ ਪੰਡਿਤ ਨੇ ਉਹ ਮੂਰਖਾਂ ਦੀ ਕਤਾਰ 'ਚ ਖੜੇ ਹੋ ਜਾਂਦੇ, ਅਜਾਮਲ ਪਾਪੀ ਵਰਗੇ। ਸਾਰੀ ਉਮਰ ਵੇਦਾਂ ਦੀ ਕਥਾ, ਚਾਰ ਵੇਦ ਸ਼ਾਸਤਰ, 6-18 ਪੁਰਾਣ, ਪਰ ਬਾਅਦ ਚ ਉਮਰ ਕਿੱਦਾਂ ਦੀ ਬੀਤੀ? ਉਹ ਤਾਂ ਚੰਗੇ ਭਾਗ ਕੋਈ ਸਾਧੂ ਆ ਗਿਆ, ਉਹਨੇ ਪੁੱਤ ਦਾ ਨਾਮ ਬਦਲ ਦਿੱਤਾ, ਤਾਂ ਫਿਰ ਜ਼ਿੰਦਗੀ ਪਲਟ ਗਈ, ਭਲਾ ਹੋ ਗਿਆ। ਤਾਂ ਪੰਡਤਾਂ ਤੋਂ ਮੁਗਧਾਰੀ ਮੂਰਖ ਕਰ ਸਕਦਾ ਹੈ?
ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ।
ਹੁਣ ਇਹ ਦੇਖੋ ਕਿੱਡੀ ਵੱਡੀ ਗੱਲ ਹੈ, ਇਹਨੂੰ ਕਿਹੜੇ ਤਰਕ ਨਾਲ ਸਿੱਧ ਕਰੋਗੇ ਵੀ ਜਿਹੜਾ ਨਾਰੀ ਤੋਂ ਪੁਰਖ ਬੰਦਾ ਬਣਾ ਸਕਦਾ? ਸਰੀਰ ਜੰਮੀ ਔਰਤ ਹੋਵੇ, ਲੜਕੀ ਜੰਮੀ ਹੋਵੇ, ਜੇ ਚਾਹੇ ਤੇ ਕਹਿੰਦੇ ਬੰਦੇ ਬੰਦੇ ਚ ਬਦਲ ਦੇ। ਅੱਛਾ, ਜੇ ਪੁਰਖ ਹੋਵੇ ਤੇ ਉਹਦੇ ਤੋਂ ਨਾਰੀ ਬਣਾ ਦੇਵੇ। ਤਾਂ ਇੱਦਾਂ ਦਾ ਜ਼ਿਕਰ ਆਉਂਦਾ ਗੁਰਦੁਆਰਾ ਸੰਤ ਸਾਗਰ ਮਸਤੂਆਣਾ, ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਕਿਰਪਾ ਕੀਤੀ। ਤਾਂ ਐਸੀ ਤਾਕਤ ਦੇ ਸੱਚੇ ਪਾਤਸ਼ਾਹ ਮਾਲਕ ਹਨ।
ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ।
ਇਹੋ ਜਿਹਾ ਜਿਹੜਾ ਪਰਮੇਸ਼ਰ ਹੈ ਉਹ ਕਿਹਦਾ ਪਿਆਰਾ ਹੈ? ਉਹ ਸਾਧੂਆਂ ਦਾ ਪਿਆਰਾ ਹੈ। ਸੰਤਾਂ ਦੇ ਆਖੇ ਲੱਗਦਾ, ਮਹਾਤਮਾ ਦੇ ਆਖੇ ਲੱਗਦਾ ਹੈ, ਉਹਨਾਂ ਦੇ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੀ ਬੇਨਤੀ ਜਿਹੜੀ ਹੈ ਉਹ ਪ੍ਰਵਾਨ ਕਰਦਾ ਹੈ। ਤਾਂ ਸਾਧੂ ਐਸੇ ਪਰਮੇਸ਼ਰ ਦੇ ਪਿਆਰੇ ਨੇ, ਜਾਂ ਸਾਧੂਆਂ ਦਾ ਐਸਾ ਪਰਮੇਸ਼ਰ ਜਿਹੜਾ ਪ੍ਰੀਤਮ ਪਿਆਰਾ ਹੈ, ਐਸੀ ਮੂਰਤੀ ਸਰੂਪ ਤੋਂ ਮਹਾਰਾਜ ਕਬੀਰ ਸਾਹਿਬ ਕਹਿੰਦੇ ਅਸੀਂ ਬਲਹਾਰ ਜਾਂਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇੱਕ ਵਾਰੀ ਦਾਸ ਫਿਰ ਬੇਨਤੀ ਕਰਦੇ ਕਿ ਹੁਣ ਭੋਗ ਦੇ ਸਲੋਕ ਆਰੰਭ ਹੋਣਗੇ, 9:30 ਤੱਕ ਪੂਰੀ ਸਮਾਪਤੀ ਹੋ ਜੂ। ਤਾਂ 9:30 ਫਿਰ ਮਹਾਂਪੁਰਸ਼ ਅਰਦਾਸ ਤੋਂ ਬਾਅਦ, ਅੱਜ ਜੇਠ ਦੀ ਸੰਗਰਾਂਦ ਹੈ, ਤਾਂ ਜੋ ਜੇਠ ਦੇ ਮਹੀਨੇ ਦਾ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ, ਜੇ ਹਰ ਜੇਠ ਜੁੜਨ ਦਾ ਲੋੜੀਐ ਜੇ ਸੱਗੈ ਸਭ ਨਿਵਾਨ, ਇਸ ਪਵਿੱਤਰ ਸ਼ਬਦ ਦੀ 12 ਦੇ ਸ਼ਬਦ ਦੀ ਕਥਾ ਆਪ ਸੰਗਤ ਨੂੰ ਸ਼੍ਰਵਣ ਕਰਾਉਣਗੇ। ਉਪਰੰਤ 11 ਸ੍ਰੀ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਆਰੰਭ ਹੋ ਜਾਏਗੀ। ਇਹ ਬੇਨਤੀ ਮਹਾਂਪੁਰਸ਼ਾਂ ਵੱਲੋਂ ਆਪ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨ ਦੀ ਜੀ। ਲਿਖ ਹੈ ਕਤੇ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ।
ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।